श्री नानक पग पंकज वंदन पग पंकज
वंदन
सिमरौ अंगद दोख निकंदन अमरदास गुर हृदय त्यावौ हृदय
त्यावौ
श्री गुरु रामदास गुण गाओ श्री अर्जुन बिगनन के नासक बिगनन के नासक हर गोविंद शुभ सुमत प्रकाशक श्री हर राय नमो कर जोरी नमो कर
जोरी
श्री हर कृष्ण मनाऊं भोरी तेग बहादुर परम कृपाला परम
कृपाल
श्री गुरु गोविंद सिंह विशाल तरो तरा पर पुन पुन सीसा पुन पुन
सीसा
बंदा वार वार जगदी अमृत ज्ञान है माणक भगत बैग श्री गुरु ग्रंथ साहिब उदद बंदो
कर अनुराग
श्री गुरु शब्द कमाए जिन जीते पंच तिन संतन को वंदना सिर चरणन पर एकंकारा सतगुरु ते पर साध सच वाहे गुरु जी की फतेह विघ्न विनाशन वाहे गुरु जी की फतेह
विघ्न विनाशन सोए सतनाम श्री वाहे गुरु साहब जी दोहरा भगत बिराजत निकट गुर दर्शन ते सुख पाए मनु शांत चित शिव थिरयो बीच मुन अन्य समदाय भगत बिराजत निकट गुर दर्शन ते सुख पाए
वाहे गुरु जी का खालसा वाहे गुरु जी की फतेह गनीमुल सकस्त गरीबुल प्रस्त राजान राज पान आन पान देव आन देव उपमा महान चवर शतर तखत दे मालक गुरता गदी ते विराजमान शांति दे पुंज शब्द स्वरूप जुगो जुग अटल तन तन श्री गुरु ग्रंथ साहिब जी महाराज एक बारी गुरु प्यारियो सर्व संगता करो कृपा सीह चकाओ आखो तन श्री गुरु ग्रंथ साहिब जी महाराज सचे पातशाह जी दी पावन पवित्र प्यारी अगामी गोद अंदर हर रोज दी तरह शाम दे दीवाना दे अंदर एकत्र हो रहे खालसा जी बडभागे हो सतगुरां दी महान बख्शिश दा सदका तुरकी बाणी दा मनोहर कीर्तन आप जी ने सरवण कीता है अगले समय वास्ते जो एथों दी मर्यादा है एथों दा नितनेम है गुर इतिहास दी कथा दा समा मेरे सतगुरु जी ने बख्शिश कीता है बड़ भागे हो ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਕੁਝ ਸਵਾਸ ਗੁਰੂ ਕੀ ਗੋਦ ਵਿੱਚ, ਗੁਰੂ ਕੇ ਪਿਆਰ ਵਿੱਚ ਜਿੱਥੇ ਬਤੀਤ ਕਰਨੇ ਮਿਲੇ ਨੇ, ਉੱਥੇ ਸਫਲੇ ਕਰਨ ਦਾ ਸੁਭਾਗ ਵੀ ਆਪਾਂ ਨੂੰ ਸਤਿਗੁਰੂ ਨੇ ਬਖਸ਼ਿਆ ਹੈ। ਆਓ ਇਕਾਗਰਤਾ ਬਣਾਉਂਦਿਆਂ ਹੋਇਆਂ ਆਪਾਂ ਚੱਲਦੀ ਹੋਈ ਲੜੀ, ਜੋ ਇਤਿਹਾਸ ਦੀ ਲੜੀ ਹੈ, ਉਹਦੇ ਤੇ ਕੇਂਦਰਿਤ ਹੋਈਏ। ਸਰੀਰ ਕਰਕੇ ਸਾਵਧਾਨਤਾ ਵਿੱਚ ਆਈਏ ਤੇ ਮਨ ਕਰਕੇ ਇਕਾਗਰਤਾ ਬਣਾਈਏ। ਬੰਦਗੀ ਦੀ ਦੁਨੀਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਦੋ ਗੱਲਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਣ ਵਾਸਤੇ ਜਾਂ ਅਮਲ ਵਿੱਚ ਲਿਆਉਣ ਵਾਸਤੇ ਕਿਹਾ। ਇੱਕ ਦਾ ਸੰਬੰਧ ਸਰੀਰ ਦੇ ਨਾਲ ਹੈ ਤੇ ਦੂਸਰੀ ਦਾ ਸੰਬੰਧ ਗੁਰਮੁਖ ਪਿਆਰਿਓ ਸਾਡੇ ਮਨ ਦੇ ਨਾਲ ਹੈ। ਪਾਤਸ਼ਾਹ ਕਹਿੰਦੇ ਜਦੋਂ ਵੀ ਤੂੰ ਇਬਾਦਤ ਵਿੱਚ ਟਿਕਣਾ ਹੈ, ਸਰੀਰ ਤੇਰਾ ਸਾਵਧਾਨ ਹੋਣਾ ਚਾਹੀਦਾ, ਮਨ ਇਕਾਗਰ ਹੋਣਾ ਚਾਹੀਦਾ। ਇਹਦਾ ਪ੍ਰਮਾਣ ਅਕਸਰ ਵਿਦਵਾਨ ਪੁਰਸ਼ ਸਾਂਝਾ ਕਰਦੇ ਨੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਕਿਰਪਾਲੂ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਅੰਦਰ ਬਹੁਤ ਹੀ ਸੁੰਦਰ ਦ੍ਰਿਸ਼ਟਾਂਤ ਇਸ ਵਿਸ਼ੇ ਤੇ ਦਿੰਦੇ ਨੇ। ਪਾਤਸ਼ਾਹ ਕਹਿੰਦੇ ਜੇ ਕਿਸੇ ਬੀਜਣ ਵਾਲੇ ਦਾਣੇ ਤੋਂ ਤੂੰ ਫਲ ਦੀ ਆਸ ਰੱਖਦਾ, ਬੀਜਿਆ ਜਾਣ ਵਾਲਾ ਬੀਜ ਤੂੰ ਉਮੀਦ ਰੱਖਦਾ ਕਿ ਇਹਦਾ ਪੌਦਾ, ਇਹਦਾ ਬੂਟਾ ਪ੍ਰਫੁੱਲਤ ਹੋਵੇ, ਫਿਰ ਤੈਨੂੰ ਬਦਲੇ ਵਿੱਚ ਕੋਈ ਫਲ ਦੇਵੇ। ਇੱਕ ਗੱਲ ਦਾ ਖਿਆਲ ਰੱਖੀ, ਬੀਜਿਆ ਜਾਣ ਵਾਲਾ ਦਾਣਾ ਬਿਲਕੁਲ ਸਾਬਤ ਹੋਣਾ ਚਾਹੀਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਗਰ ਕਿਤੇ ਦਾਣਾ ਟੁੱਟ ਗਿਆ, ਟੁਕੜੇ ਹੋ ਗਏ, ਦਲ ਦਿੱਤਾ ਗਿਆ, ਜਿਹੜਾ ਦਾਲ ਸ਼ਬਦ ਹੈ ਨਾ, ਭਾਵੇਂ ਅੱਜ ਕੱਲ ਅਸੀਂ ਸਾਬਤ ਦਾਣੇ ਨੂੰ ਵੀ ਦਾਲ ਕਹਿ ਦਿੰਦੇ ਹਾਂ, ਪਰ ਅਸਲ ਵਿੱਚ ਦਾਲ ਸ਼ਬਦ ਦਾਣੇ ਦੇ ਟੁਕੜਿਆਂ ਤੋਂ ਬਣਦਾ। ਦਲਿਆ ਹੋਇਆ ਜਿਹੜਾ ਦਾਣਾ ਹੋਵੇ ਉਹਨੂੰ ਦਾਲ ਕਹੀਦਾ। ਜਿਵੇਂ ਤੁਸੀਂ ਕਣਕ ਨੂੰ ਦਲੀ ਹੋਵੇ ਤੇ ਦਲੀਆ ਕਹਿੰਦੇ ਹੋ। ਪਾਤਸ਼ਾਹ ਕਹਿੰਦੇ ਦਾਣੇ ਦਾ ਇਹ ਨਿਯਮ ਹੈ, ਬੀਜ ਦਾ ਇਹ ਨਿਯਮ ਹੈ, ਜੇ ਇੱਕ ਹੋਏ ਤਾਂ ਉਗਵੇ। ਦਾਣਾ ਪੂਰਾ ਸਾਬਤ ਹੋਵੇ, ਇੱਕ ਸਰੂਪ ਵਿੱਚ ਹੋਵੇ ਤੇ ਉਗਦਾ। ਜੇ ਕਿਤੇ ਦਲਿਆ ਹੋਇਆ ਦਾਣਾ ਜ਼ਮੀਨ ਵਿੱਚ ਬੀਜ ਦਈਏ, ਸਤਿਗੁਰੂ ਕਹਿੰਦੇ ਉਹ ਫਲ ਤੇ ਦੂਰ ਦੀ ਗੱਲ ਹੈ, ਉਹ ਤੇ ਉੱਗਿਆ ਵੀ ਨਹੀਂ ਕਰਦਾ ਹੈ। ਜੇ ਇੱਕ ਹੋਏ ਤਾਂ ਉਗਵੇ, ਅਬ ਕਿਉਂ ਉਗਵੇ ਦਾਲ। ਇਸ ਲਈ ਮਨ ਦੀ ਇਕਾਗਰਤਾ ਭਗਤੀ ਬੰਦਗੀ ਦੀ ਦੁਨੀਆਂ ਵਿੱਚ ਬੜੀ ਅਹਿਮ ਹੈ। ਸਰੀਰ ਕਰਕੇ ਸਾਵਧਾਨਤਾ ਤੇ ਮਨ ਕਰਕੇ ਇਕਾਗਰਤਾ ਬਣਾਈਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਕਹਿ ਦਿਓ ਸਤਨਾਮ
ਸ੍ਰੀ ਵਾਹਿਗੁਰੂ ਜੀ।
ਵਿਸ਼ਾ ਚੱਲ ਰਿਹਾ ਔਰ ਬੜਾ ਹੀ ਪਿਆਰਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ। ਇਸ ਵਿਸ਼ੇ ਦੇ ਅੰਦਰ ਮੈਂ ਉਮੀਦ ਕਰਦਾ ਵੀ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਜੋ ਲੜੀ ਸੁਣਦੇ ਆ ਰਹੇ ਹੋ ਉਹਦੇ ਵਿੱਚ ਵਿਆਖਿਆ ਜ਼ਰੂਰ ਹੋਈ ਹੋਵੇਗੀ ਵੀ ਕਿਹੜੇ ਕਿਹੜੇ ਲੋਕਾਂ ਦੀ, ਕਿਹੜੇ ਕਿਹੜੇ ਗੁਰਮੁਖਾਂ ਦੀ, ਸੰਤਾਂ ਭਗਤਾਂ ਦੀ ਬਾਣੀ ਦਰਜ ਹੋਈ ਤੇ ਕਿਹੜੇ ਕਿਹੜੇ ਪ੍ਰਵਾਨ ਹੋਏ ਤੇ ਕਿਹੜੇ ਨਹੀਂ ਪ੍ਰਵਾਨ ਹੋਏ। ਧਿਆਨ ਰੱਖਣਾ, ਕੁਛ ਐਸੇ ਵੀ ਸਨ ਜੋ ਪ੍ਰਵਾਨ ਨਹੀਂ ਚੜ ਸਕੇ। ਗੁਰਮੁਖੋ, ਆਪਾਂ ਲੜੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਇੱਕ ਦੋ ਵਿਚਾਰਾਂ ਜ਼ਰੂਰ ਸਾਂਝੀਆਂ ਕਰ ਲਈਏ। ਇਸ ਦਰ ਤੇ ਉਹ ਪ੍ਰਵਾਨ ਹੋਏ ਨੇ ਜਿਨ੍ਹਾਂ ਦੇ ਅੰਦਰ ਜਾਂ ਆਤਮਕ ਤੌਰ ਤੇ ਜਿਹੜੇ ਉਸ ਵਾਹਿਗੁਰੂ ਦੇ ਨਾਲ ਇੱਕਮਿੱਕ ਹੋਏ ਨੇ। ਦੋ ਸ਼ਬਦ ਅਸੀਂ ਆਪਣੀ ਬੋਲੀ ਵਿੱਚ ਵਰਤਦੇ ਹਾਂ, ਉਹ ਸ਼ਬਦ ਕੀ ਨੇ? ਇੱਕ ਸ਼ਬਦ ਹੈ ਆਤਮ ਤੇ ਦੂਸਰਾ ਸ਼ਬਦ ਹੈ ਪਰਮਾਤਮਾ। ਭਾਵੇਂ ਗੁਰਬਾਣੀ ਵਿੱਚ ਇਹ ਸ਼ਬਦ ਪਰਮਾਤਮਾ ਇਕੱਠਾ ਸਾਨੂੰ ਪੜ੍ਹਨ ਨੂੰ ਨਹੀਂ ਮਿਲਦਾ, ਪਰ ਸਾਡੀ ਆਮ ਧਾਰਮਿਕ ਬੋਲੀ ਵਿੱਚ ਇਹ ਸ਼ਬਦ ਜ਼ਰੂਰ ਵਰਤਿਆ ਜਾਂਦਾ ਹੈ। ਅਸਲ ਵਿੱਚ ਆਤਮ ਸ਼ਬਦ ਮੂਲ ਹੈ ਤੇ ਪਰਮ ਉਹਦਾ ਵਿਸ਼ੇਸ਼ਣ ਹੈ। ਵਿਸ਼ੇਸ਼ਣ ਕੀ ਹੁੰਦਾ? ਜਿਵੇਂ ਕਿਸੇ ਬੰਦੇ ਦਾ ਸਧਾਰਨ ਨਾਮ ਤੇ ਹਰ ਇੱਕ ਦਾ ਰੱਖਿਆ ਜਾਂਦਾ ਹੈ, ਉਹਦੇ ਪੇਪਰਾਂ ਦੇ ਵਿੱਚ ਹਰ ਇੱਕ ਥਾਂ ਤੇ ਉਹ ਫਿੱਲ ਕੀਤਾ ਜਾਂਦਾ ਹੈ। ਪਰ ਕੁਛ ਬੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਵਿਸ਼ੇਸ਼ ਹਸਤੀ ਨੂੰ ਸਮਾਜ ਵਿੱਚ ਪ੍ਰਗਟ ਕਰ ਲੈਂਦੇ ਨੇ ਆਪਣੇ ਗੁਣਾਂ ਕਰਕੇ ਜਾਂ ਲੱਛਣਾਂ ਕਰਕੇ, ਉਹਨਾਂ ਦੇ ਨਾਲ ਕੁਝ ਵਿਸ਼ੇਸ਼ਣ ਜੁੜ ਜਾਇਆ ਕਰਦੇ ਨੇ। ਮੰਨ ਲਓ ਕੋਈ ਇਲੈਕਸ਼ਨ ਵਿੱਚੋਂ ਜਿੱਤਿਆ, ਉਹਦਾ ਵਿਸ਼ੇਸ਼ਣ ਬਣ ਗਿਆ ਜੀ ਇਹ ਪੰਚ ਹੈ, ਸਰਪੰਚ ਹੈ, ਇਹ MC ਹੈ, MLA ਹੈ, MP ਹੈ, ਸੁਭਾਵਿਕ ਵਿਸ਼ੇਸ਼ਣ ਬਣ ਗਿਆ। ਕੋਈ ਸਮਾਜ ਸੇਵੀ ਹੈ, ਉਹਦੇ ਨਾਮ ਨਾਲ ਵਿਸ਼ੇਸ਼ਣ ਲੱਗ ਗਿਆ। ਧਾਰਮਿਕ ਦੁਨੀਆਂ ਦੇ ਅੰਦਰ ਵੀ ਵਿਸ਼ੇਸ਼ਣ ਲੱਗਦੇ ਨੇ। ਜਿਹੋ ਜਿਹਾ ਕਿਸੇ ਦਾ ਕਰਮ ਹੁੰਦਾ, ਕਿਸੇ ਦੇ ਨਾਲ ਗਿਆਨੀ ਵਿਸ਼ੇਸ਼ਣ ਜੁੜ ਜਾਂਦਾ, ਕਿਸੇ ਨੂੰ ਸਿੰਘ ਸਾਹਿਬ ਕਿਹਾ ਜਾਂਦਾ, ਕਿਸੇ ਨੂੰ ਬਾਬਾ ਜੀ ਸ਼ਬਦ ਨਾਲ ਸਤਿਕਾਰ ਮਿਲ ਜਾਂਦਾ, ਕਿਸੇ ਨੂੰ ਸੰਤ ਸ਼ਬਦ ਨਾਲ ਸੰਬੋਧਨ ਕਰ ਦਿੱਤਾ ਜਾਂਦਾ, ਇਹ ਵਿਸ਼ੇਸ਼ਣ ਆ। ਪਰਮ ਸ਼ਬਦ ਵਿਸ਼ੇਸ਼ਣ ਹੈ, ਆਤਮ ਸ਼ਬਦ ਮੂਲ ਹੈ, ਤੇ ਗੁਰਮੁਖ ਪਿਆਰਿਓ ਆਤਮਾ ਸਾਰਿਆਂ ਦੇ ਅੰਦਰ ਉਹਦੀ ਵਸਦੀ ਹੈ। ਪਰ ਖਿਆਲ ਰੱਖਣਾ, ਇਹ ਸਾਰੀਆਂ ਆਤਮਾਵਾਂ ਦੇ ਵਿੱਚੋਂ ਇੱਕ ਵਿਸ਼ੇਸ਼ ਆਤਮਾ ਜਿਹਨੂੰ ਪਰਮ ਆਤਮਾ ਕਿਹਾ ਜਾਂਦਾ ਹੈ, ਉਹ ਪਰਮ ਆਤਮਾ ਤੇ ਆਤਮਾ ਦਾ ਜਦੋਂ ਸੰਯੋਗ ਹੁੰਦਾ, ਇਹ ਅੰਦਰੋਂ ਤਾਰ ਜੁੜਦੀ ਹੈ, ਅੰਦਰੋਂ ਚੈਨਲ ਨਾਲ ਸੰਬੰਧ ਬਣਦਾ, ਤੇ ਫਿਰ ਉਹਨਾਂ ਦੇ ਰਸਨਾ ਤੋਂ ਜਾਂ ਉਹਨਾਂ ਦੇ ਜੀਵਨ ਦੇ ਵਿੱਚੋਂ, ਕਰਮਾਂ ਦੇ ਵਿੱਚੋਂ ਜੋ ਵੀ ਪ੍ਰਗਟ ਹੁੰਦਾ ਉਹ ਆਪਣਾ ਨਹੀਂ ਹੁੰਦਾ। ਛੋਟਾ ਜਿਹਾ ਦ੍ਰਿਸ਼ਟਾਂਤ ਮੈਂ ਆਪ ਨਾਲ ਸਾਂਝਾ ਕਰਾਂ। ਵਿਗਿਆਨਕ ਯੁੱਗ ਚੱਲ ਰਿਹਾ ਹੈ, ਇਲੈਕਟ੍ਰੋਨਿਕ ਯੁੱਗ ਹੈ, ਇੰਟਰਨੈਟ ਦਾ ਯੁੱਗ ਹੈ। ਤੁਹਾਡੇ ਘਰਾਂ ਦੇ ਅੰਦਰ ਸਕਰੀਨਾਂ ਲੱਗੀਆਂ ਨੇ, ਪਹਿਲਾਂ ਜਿਹਨੂੰ TV ਕਹਿੰਦੇ ਸੀ, ਫਿਰ LCD ਤੇ ਅੱਜ LED ਤਕਨੀਕ ਤੁਹਾਡੀ ਸਕਰੀਨ ਵਿੱਚ ਚੱਲ ਰਹੀ ਹੈ। ਪਰ ਯਾਦ ਰੱਖਿਓ, ਕਿਸੇ ਵੀ ਸਕਰੀਨ LED ਵਗੈਰਾ ਜਿਹੜਾ ਸਿਸਟਮ ਹੈ ਨਾ, ਉਹਦੇ ਕੋਲ ਆਪਣਾ ਕੋਈ ਪ੍ਰੋਗਰਾਮ ਨਹੀਂ ਹੁੰਦਾ। ਉਹਨੂੰ ਕਿਤੋਂ ਨਾ ਕਿਤੋਂ ਪਿੱਛੋਂ ਪ੍ਰੋਗਰਾਮ ਮਿਲਦਾ, ਕੋਈ ਨਾ ਕੋਈ ਡਾਟਾ ਉਹਨੂੰ ਮਿਲਦਾ, ਤੇ ਜਦੋਂ ਪਿੱਛੋਂ ਮਿਲ ਜਾਂਦਾ, ਉਹ ਜ਼ਰੀਆ ਭਾਵੇਂ ਕੇਬਲ ਦਾ ਹੋਵੇ, ਉਹ ਸਾਧਨ ਭਾਵੇਂ ਕਿਸੇ ਦਿਸ਼ ਦਾ ਹੋਵੇ, ਭਾਵੇਂ ਕੋਈ ਹੋਰ ਹੋਵੇ, ਕੰਪਿਊਟਰ ਜੁੜਿਆ ਹੋਵੇ, ਭਾਵੇਂ ਕੋਈ ਲਾਈਵ ਸਿਸਟਮ ਚੱਲਦਾ ਹੋਵੇ, ਉਹ ਮਿਲਿਆ ਹੋਇਆ ਪ੍ਰੋਗਰਾਮ ਫਿਰ ਉਹ LED ਜਾਂ LCD ਜੋ ਵੀ ਸਕਰੀਨ ਹੈ ਉਹ ਪ੍ਰਗਟ ਕਰ ਦਿੰਦੀ ਹੈ। ਅਰ ਗੁਰਬਾਣੀ ਦੇ ਦਾਇਰੇ ਵਿੱਚ ਵੀ ਇਹ ਗੱਲ ਇਸੇ ਤਰ੍ਹਾਂ ਟੁੱਕਦੀ ਹੈ। ਗੁਰਮੁਖ ਪਿਆਰਿਓ, ਕੁਝ ਗੁਰਮੁਖਾਂ ਦਾ, ਕੁਝ ਭਗਤਾਂ ਦਾ ਅੰਦਰੋਂ ਚੈਨਲ ਉਸ ਵਾਹਿਗੁਰੂ ਨਾਲ ਜੁੜਿਆ, ਤੇ ਜਿਹਦਾ ਵੀ ਜੁੜਿਆ ਤੇ ਉਹਦੀ ਰਸਨਾ ਤੋਂ ਜਿਹੜੇ ਸ਼ਬਦ ਪ੍ਰਗਟ ਹੋਏ, ਯਾਦ ਰੱਖਣਾ ਉਹਨਾਂ ਦੇ ਆਪਣੇ ਸ਼ਬਦ ਨਹੀਂ ਸਨ, ਆਪਣੇ ਅੱਖਰ ਨਹੀਂ ਸਨ। ਇੱਕ ਹੋਰ ਗੱਲ ਦਾ ਖਿਆਲ ਰੱਖੀਏ, ਇਹ ਜਿਹੜਾ TV ਹੈ ਜਾਂ LED ਸਿਸਟਮ ਹੈ ਜਿਹੜਾ, ਇਹਦੇ ਉੱਤੇ ਕੋਈ ਐਸੀ ਕੰਡੀਸ਼ਨ ਨਹੀਂ ਵੀ ਉਹ ਕਿਸ ਕੰਪਨੀ ਦਾ ਬਣਿਆ ਹੋਇਆ, ਉਹਦਾ ਮੈਨੂਫੈਕਚਰਰ ਕੌਣ ਹੈ। ਥਾਂ ਦੀ ਵੀ ਕੋਈ ਕੰਡੀਸ਼ਨ ਨਹੀਂ ਕਿ ਇਸ ਗਲੋਬਲ ਦੇ ਕਿਹੜੇ ਖਿੱਤੇ ਵਿੱਚ ਹੈ, ਕਿਹੜੇ ਸ਼ਹਿਰ ਵਿੱਚ ਹੈ, ਕਿਹੜੇ ਇਲਾਕੇ ਵਿੱਚ ਹੈ। ਬਸ ਕੰਡੀਸ਼ਨ ਕੇਵਲ ਇਹ ਹੈ ਵੀ ਉਹਦਾ ਪਿੱਛੋਂ ਸੰਬੰਧ ਜੁੜ ਜਾਵੇ, ਕਨੈਕਸ਼ਨ ਜੁੜ ਜਾਵੇ। ਬਿਲਕੁਲ ਇਸੇ ਤਰ੍ਹਾਂ ਇਹ ਧੁਰਕੀ ਬਾਣੀ ਜਿਹੜੀ ਪ੍ਰਗਟ ਹੋਈ ਹੈ ਨਾ, ਇਹਦਾ ਕਿਸੇ ਖਿੱਤੇ ਨਾਲ ਸੰਬੰਧ ਨਹੀਂ, ਇਹਦਾ ਕਿਸੇ ਸਰੀਰ ਨਾਲ ਸੰਬੰਧ ਨਹੀਂ। ਜਿਨ੍ਹਾਂ ਦਾ ਅੰਦਰੋਂ ਕਨੈਕਸ਼ਨ, ਅੰਦਰੋਂ ਤਾਰ ਜੁੜਦੀ ਗਈ, ਸੰਬੰਧ ਜੁੜਦਾ ਗਿਆ ਗੁਰਮੁਖ ਪਿਆਰਿਓ ਉਹਨਾਂ ਦੀ ਰਸਨਾ ਤੇ ਜਿਹੜਾ ਪ੍ਰੋਗਰਾਮ ਬਾਹਰ ਆਇਆ, ਜਾਣੀ ਕਿ ਸ਼ਬਦ ਪ੍ਰਗਟ ਹੋਏ, ਉਹ ਸ਼ਬਦ ਉਹਨਾਂ ਦੇ ਆਪਣੇ ਨਹੀਂ ਸਨ। ਇੱਕ ਦੋ ਪ੍ਰਮਾਣ ਸਾਂਝੇ ਕਰਕੇ ਅੱਗੇ ਤੁਰੀਏ। ਮੇਰੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਇਸੇ ਗੁਰਬਾਣੀ ਦੇ ਸੰਬੰਧ ਵਿੱਚ ਕਹਿੰਦੇ ਨੇ ਵੀ ਇਹ ਸਾਡੀ ਆਪਣੀ ਬਾਣੀ ਨਹੀਂ। ਬੜੇ ਪ੍ਰਮਾਣ ਤੁਸੀਂ ਸੁਣਦੇ ਹੋ, ਗੁਰੂ ਨਾਨਕ ਦੇਵ ਸਾਹਿਬ ਕਹਿ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇਲਾਲੋ। ਚੌਥੇ ਪਾਤਸ਼ਾਹ ਕਹਿ ਰਹੇ ਨੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਕਿਤੇ ਇਹ ਗੱਲ ਕਹੀ ਜਾਂਦੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਏ। ਪੰਚਮ ਪਾਤਸ਼ਾਹ ਕਹਿ ਰਹੇ ਨੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰੂ ਸਾਹਿਬਾਨ ਨੇ ਆਪਣੀ ਰਸਨਾ ਦੁਆਰਾ ਜਿਹੜੀ ਬਾਣੀ ਪ੍ਰਗਟ ਕੀਤੀ ਉਹਦੇ ਵਿੱਚ ਇਹ ਤਸਦੀਕ ਕੀਤਾ ਕਿ ਬਾਣੀ ਸਾਡੀ ਆਪਣੀ ਨਹੀਂ, ਇਹ ਧੁਰ ਕੀ ਬਾਣੀ ਹੈ, ਇਲਾਹੀ ਹੈ, ਅਗੰਮੀ ਹੈ। ਕਿਤੇ ਭਗਤਾਂ ਨੂੰ ਪੁੱਛੀਏ ਵੀ ਤੁਹਾਡਾ ਕੀ ਵਿਚਾਰ ਹੈ ਇਸ ਵਿਸ਼ੇ ਤੇ, ਤੇ ਭਗਤ ਕਬੀਰ ਜੀ ਕਹਿੰਦੇ, ਲੋਕਾਂ ਨੂੰ ਥੋੜਾ ਜਿਹਾ ਭੁਲੇਖਾ ਤੇ ਪੈ ਰਿਹਾ ਇਸ ਗੱਲ ਦਾ, ਬਈ ਕਬੀਰ ਇੱਕ ਵਧੀਆ ਕਵੀ ਬਣ ਗਿਆ, ਕਬੀਰ ਸੰਗੀਤ ਦੇ ਵਿੱਚ ਐਕਸਪਰਟ ਹੋ ਗਿਆ, ਬੜੇ ਸੋਹਣੇ ਗੀਤ ਗਾਉਣ ਲੱਗ ਪਿਆ। ਕਹਿੰਦੇ ਪਰ ਅਸਲ ਗੱਲ ਇਹ ਹੈ ਵੀ ਇਹ ਨਾ ਗੀਤ ਮੇਰਾ ਆਪਣਾ ਨਾ ਸੰਗੀਤ ਮੇਰਾ ਆਪਣਾ। ਲੋਕਾਂ ਨੂੰ ਭਾਵੇਂ ਭੁਲੇਖਾ ਹੈ, ਲੋਕ ਜਾਣੈ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਲੋਕਾਂ ਨੂੰ ਜ਼ਰੂਰ ਭੁਲੇਖਾ ਪਿਆ ਪਰ ਅਸਲ ਵਿੱਚ ਇਹ ਉਸ ਬ੍ਰਹਮ ਸਰੂਪ ਪਰਮੇਸ਼ਰ ਵਾਹਿਗੁਰੂ ਜਿਹਨੂੰ ਕਿਹਾ ਗਿਆ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹਿ ਜਾਣੀਐ, ਉਹਦੀ ਉਸਤਤ ਹੈ। ਮੈਂ ਬੇਨਤੀ ਕੀਤੀ ਸੀ ਵੀ ਟੀਵੀ ਕਿਸ ਕੰਪਨੀ ਦਾ, ਕੋਈ ਕੰਡੀਸ਼ਨ ਨਹੀਂ, ਰੱਖਿਆ ਕਿਹੜੇ ਖਿੱਤੇ ਵਿੱਚ ਗਿਆ ਕੋਈ ਫਰਕ ਨਹੀਂ। ਜਿਹੜੀ ਗੱਲ ਜਿਹੜੇ ਸਿਧਾਂਤ ਦੀ ਵਿਆਖਿਆ ਗੁਰੂ ਸਾਹਿਬਾਨ ਨੇ ਆਪਣੀ ਰਸਨਾ ਤੋਂ ਪ੍ਰਗਟ ਕੀਤੀ ਨਾ, ਇਲਾਕਾ ਬਦਲ ਗਿਆ, ਭਾਸ਼ਾ ਬਦਲ ਗਈ, ਕਾਂਸੀ ਦੇ ਵਿੱਚ ਬੈਠੇ ਕਬੀਰ ਜੀ, ਰਵਿਦਾਸ ਜੀ, ਰਾਮਾਨੰਦ ਜੀ ਵੀ ਉਹੋ ਹੀ ਗੱਲ ਕਰ ਰਹੇ ਨੇ। ਇਲਾਕਾ ਹੋਰ ਬਦਲਿਆ, ਬੰਗਾਲ ਵੱਲ ਚਲੇ ਜਾਈਏ, ਬੋਲੀ ਬਦਲੀ, ਬੰਗਾਲੀ ਭਾਸ਼ਾ ਦੇ ਸ਼ਬਦ ਵਿੱਚ ਵਰਤੇ ਗਏ ਤੇ ਗੁਜਰੀ ਰਾਗ ਦੇ ਅੰਦਰ ਗੁਰਮੁਖ ਪਿਆਰਿਓ, ਭਾਵੇਂ ਉਹ ਇੱਕ ਪਦਾ ਸਾਨੂੰ ਪੜ੍ਹਨ ਨੂੰ ਮਿਲਦਾ ਪਰ ਭਗਤ ਜੈ ਦੇਵ ਜੀ ਨੇ ਵੀ ਗੱਲ ਉਹੋ ਹੀ ਕਹੀ ਹੈ। ਇਲਾਕਾ ਹੋਰ ਬਦਲਿਆ, ਘੁੰਮ ਕੇ ਮਹਾਰਾਸ਼ਟਰ ਦੀ ਧਰਤੀ ਤੇ ਪਹੁੰਚ ਜਾਈਏ ਤੇ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਵੀ ਜਿਹੜੀ ਗੱਲ ਪ੍ਰਗਟ ਹੁੰਦੀ ਹੈ, ਭਾਵੇਂ ਉਹਨਾਂ ਨੇ ਭਾਸ਼ਾ ਬਦਲ ਕੇ ਆਪਣੀ ਭਾਸ਼ਾ ਵਰਤ ਕੇ ਉਸ ਰੱਬ ਨੂੰ ਬੀਠਲ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਪਰ ਪ੍ਰੋਗਰਾਮ, ਸਿਧਾਂਤ, ਪ੍ਰਿੰਸੀਪਲ ਉਹਨਾਂ ਦਾ ਆਪਣਾ ਨਹੀਂ, ਉਹ ਵਾਹਿਗੁਰੂ ਦੇ ਦੇਸ਼ ਤੋਂ ਪ੍ਰਗਟ ਹੋ ਰਿਹਾ। ਕਹਿਣ ਦਾ ਭਾਵ, ਜੇ ਰਾਜਸਥਾਨ ਆਈਏ ਭਗਤ ਧੰਨਾ ਜੀ ਵੀ ਉਹੋ ਹੀ ਗੱਲ ਕਹਿ ਰਹੇ ਨੇ, ਚੱਲਦਿਆਂ ਚੱਲਦਿਆਂ ਗੁਰਮੁਖੋ ਪੰਜਾਬ ਦੀ ਪੰਜਾਬੀ ਠੇਠ ਬੋਲੀ ਵਿੱਚ ਭਗਤ ਫਰੀਦ ਜੀ ਨੇ ਵੀ ਗੱਲ ਉਹੋ ਹੀ ਕਹੀ ਹੈ। 15 ਭਗਤਾਂ ਨੇ ਪ੍ਰੋਗਰਾਮ ਵੱਖਰਾ ਨਹੀਂ ਦਿੱਤਾ, ਸ਼ਬਦ ਵੱਖਰੇ ਨੇ, ਇਲਾਕਾਵਾਦੀ ਬੋਲੀ ਦਾ ਪ੍ਰਭਾਵ ਜ਼ਰੂਰ ਹੈ। ਇਸ ਲਈ ਜਿਹੜੇ ਅੰਦਰੋਂ ਜੁੜ ਚੁੱਕੇ ਸੀ ਉਹਨਾਂ ਦੀ ਰਸਨਾ ਤੋਂ ਉਸ ਵਾਹਿਗੁਰੂ ਦੀ ਬਾਣੀ ਪ੍ਰਗਟ ਹੋਈ, ਉਹ ਗੁਰੂ ਅਰਜਨ ਦੇਵ ਸਾਹਿਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਗਏ, ਉਹਨਾਂ ਦੀ ਬਾਣੀ ਵੀ ਪ੍ਰਵਾਨ ਹੋ ਗਈ। ਪਿੱਛੇ ਪ੍ਰਸੰਗ ਆਇਆ ਹੋਵੇਗਾ ਵੀ ਕੁਝ ਲੋਕ ਆਪਣੀਆਂ ਕਵਿਤਾਵਾਂ ਚੁੱਕੀ ਫਿਰਦੇ ਸੀ, ਮਨੁੱਖ ਨੂੰ ਬੜਾ ਸੁਭਾਅ ਏ ਆਪਣੀ ਪ੍ਰਸਿੱਧੀ ਹਾਸਲ ਕਰਨ ਦੀ, ਬੜੀ ਦੌੜ ਲੱਗੀ ਹੋਈ ਹੈ, ਸਦਾ ਹੀ ਲੱਗੀ ਰਹੀ ਹੈ, ਅੱਜ ਵੀ ਹੈ ਔਰ ਅੱਗੋਂ ਲਈ ਵੀ ਰਹੇਗੀ। ਕਿਸੇ ਨਾ ਕਿਸੇ ਤਰੀਕੇ ਦੁਨੀਆਂ ਵਿੱਚ ਪਛਾਣ ਬਣੇ, ਕਿਸੇ ਨਾ ਕਿਸੇ ਢੰਗ ਨਾਲ ਮੈਂ ਦੁਨੀਆਂ ਵਿੱਚ ਜਾਣਿਆ ਪਹਿਚਾਣਿਆ ਬਣ ਜਾਵਾਂ, ਦੌੜ ਲੱਗ ਚੁੱਕੀ ਹੈ, ਮੈਂ ਸੈਲੀਬ੍ਰਿਟੀ ਬਣ ਜਾਵਾਂ। ਉਸੇ ਦੌੜ ਦੇ ਅਧੀਨ 4 ਕੁ ਬੰਦੇ ਲਾਹੌਰ ਤੋਂ ਚੱਲ ਕੇ ਆਏ ਤੇ ਉਹਨਾਂ ਨੇ ਆਪਣੀ ਕਵਿਤਾ ਸਾਹਮਣੇ ਪੇਸ਼ ਕੀਤੀ। ਮੇਰੇ ਸਤਿਗੁਰੂ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ ਇਹ ਪ੍ਰਵਾਨ ਨਹੀਂ। ਇੱਕ ਨੂੰ ਤੇ ਕਹਿ ਦਿੱਤਾ ਵੀ, ਕਹਿਣ ਲੱਗਿਆ ਚੁੱਪ ਕਰ, ਅੜਿਆ ਚੁੱਪ ਕਰ ਵੇ ਸਤਿਗੁਰੂ, ਕਹਿੰਦੇ ਇੱਥੇ ਚੁੱਪ ਕਰ ਜਾ ਕੇ ਗੱਲ ਨਾ ਕਰੀ। ਮਿਰਜੇ ਸਾਹਿਬਾਂ ਦੇ ਕਿੱਸੇ ਚੁੱਕੀ ਫਿਰਦੇ ਸੀ, ਨਹੀਂ ਪ੍ਰਵਾਨ ਹੋਏ। ਇਸ ਲਈ ਗੁਰਮੁਖ ਪਿਆਰਿਓ, ਇਹ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੋਈ ਹੈ। ਇੱਕ ਪੱਖ ਹੋਰ ਸਾਂਝਾ ਕਰਦਿਆਂ, ਤਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨਾਲ ਪਿਆਰ ਵੱਧ ਜਾਵੇ। ਵੈਸੇ ਤੇ ਬਹੁਤ ਗੱਲਾਂ ਕਰਨ ਵਾਲੀਆਂ ਨੇ ਇਸ ਵਿਸ਼ੇ ਤੇ, ਜਿੰਨਾ ਕੁ ਸਮਾਂ ਮਿਲਿਆ ਆਪਾਂ ਕਰਾਂਗੇ। ਗੁਰਮੁਖ ਪਿਆਰਿਓ, ਤੁਸੀਂ ਜਾਣਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗਾਂ ਨੂੰ ਅਹਿਮ ਸਥਾਨ ਮਿਲਿਆ। ਬੜੀ ਵਾਰੀ ਤੁਸੀਂ ਵਿਆਖਿਆ ਸੁਣੀ ਹੋਵੇਗੀ, ਜਿੱਥੇ ਇਹ ਸੰਗੀਤ ਉਸ ਅਕਾਲ ਪੁਰਖ ਦੀ ਆਪਣੀ ਮੌਜ ਵਿੱਚੋਂ ਪ੍ਰਗਟ ਹੋਈ ਕਲਾ ਹੈ। ਧਿਆਨ ਦੇਣਾ, ਮੈਂ ਕਹਾਂਗਾ ਕਿ ਸੰਗੀਤ ਕਿਸੇ ਬੰਦੇ ਦੇ ਮਨ ਦੀ ਉਪਜ ਨਹੀਂ ਹੈ। ਤੁਸੀਂ ਸਵਾਲ ਕਰੋਗੇ ਜੀ ਕਿਵੇਂ, ਮੈਨੂੰ ਇਹ ਮਹਿਸੂਸ ਹੁੰਦਾ ਵੀ ਜਿਹੜਾ ਬੰਦਾ ਅੰਦਰੋਂ ਉਸ ਵਾਹਿਗੁਰੂ ਨਾਲ ਇੱਕਮਿਕ ਹੋ ਗਿਆ ਨਾ, ਸੰਗੀਤ ਉਹਦੇ ਅੰਦਰੋਂ ਪ੍ਰਗਟ ਹੋਇਆ। ਆਖੋ ਸਤਨਾਮ
ਵਾਹਿਗੁਰੂ।
ਇਹੀ ਪ੍ਰਮਾਣ ਸਾਡੇ ਫਿਰ ਸਾਹਮਣੇ ਨੇ। ਭਗਤ ਕਬੀਰ ਜੀ ਨੂੰ ਵਿਰਾਸਤ ਵਿੱਚ ਇੱਕ ਕਿੱਤਾ ਮਿਲਿਆ, ਉਹ ਖੱਡੀ ਦੇ ਬੜੇ ਮਾਹਰ ਨੇ। ਕੱਪੜਾ ਕਿਵੇਂ ਬੁਣਨਾ, ਕਿਹੋ ਜਿਹਾ ਧਾਗਾ ਹੋਣਾ ਚਾਹੀਦਾ, ਇਹ ਵਿਰਾਸਤ ਵਿੱਚ ਮਿਲਿਆ ਗੁਣ ਸੀ। ਪਰ ਯਾਦ ਰੱਖਣਾ, ਸੰਗੀਤ ਉਹਨਾਂ ਨੂੰ ਅੰਦਰੋਂ ਪ੍ਰਗਟ ਹੋਇਆ, ਸੰਗੀਤ ਨਾਲ ਪਿਆਰ ਪੈਦਾ ਹੋਇਆ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਚਮੜੇ ਦੀ ਕਿੰਨੀ ਪਰਖ ਹੋ ਸਕਦੀ ਹੈ, ਵਿਰਾਸਤ ਵਿੱਚ ਮਿਲਿਆ ਗੁਣ ਸੀ। ਪਰ ਗੁਰਮੁਖ ਪਿਆਰਿਓ, ਅੰਦਰੋਂ ਸੰਗੀਤ ਪ੍ਰਗਟ ਹੋ ਗਿਆ। ਚਲਦਿਆਂ ਚਲਦਿਆਂ ਇਹ ਗੱਲ ਲਗਭਗ ਸਾਰਿਆਂ ਤੇ ਲਾਗੂ ਤੁਸੀਂ ਆਪ ਕਰ ਲਵੋ, ਆਪਾਂ ਸਮੇਂ ਦਾ ਵਿਚਾਰ ਰੱਖ ਲਵਾਂਗੇ। ਇਸੇ ਤਰ੍ਹਾਂ ਅਨੁਭਵ ਦੀ ਵੀ ਸਾਂਝ ਹੈ। ਜਿਹੜੀ ਗੱਲ ਮੇਰੇ ਗਰੀਬ ਨਵਾਰ ਸਤਿਗੁਰੂ ਨੇ ਆਖੀ ਹੈ ਨਾ, ਮੰਨ ਲਓ ਦਰਸ਼ਨਾਂ ਦਾ ਪ੍ਰਕਰਣ ਲੈ ਲਈਏ, ਤੇ ਸਤਿਗੁਰੂ ਬਾਰ ਬਾਰ ਗੁਰਬਾਣੀ ਦੇ ਅੰਦਰ ਦਰਸ਼ਨਾਂ ਦੀ ਗੱਲ ਅਤੇ ਮਹਾਨਤਾ ਦਰਸਾ ਰਹੇ ਨੇ। ਦਰਸ਼ਨਾਂ ਦੀ ਤੜਪ ਨੂੰ ਵੀ ਬਿਆਨ ਕਰਦੇ ਨੇ। ਪਾਤਸ਼ਾਹ ਕਹਿ ਰਹੇ ਨੇ ਵੀ ਦਰਸ਼ਨਾਂ ਦੀ ਤੜਪ ਕੀ ਹੁੰਦੀ ਹੈ, ਤੁਸੀਂ ਉਹ ਸ਼ਬਦ ਉਹ ਪੰਕਤੀਆਂ ਅਕਸਰ ਪੜ੍ਹਦੇ ਸੁਣਦੇ ਗਾਉਂਦੇ ਹੋ। ਗੁਰਦੇਵ ਕਹਿੰਦੇ ਨੇ ਦਰਸ਼ਨ ਪਿਆਸੀ ਦਿਨ ਸੁਰਾਤ, ਇਹ ਵੀ ਇੱਕ ਪਿਆਸ ਹੈ। ਯਾਦ ਰੱਖਣਾ, ਜਦੋਂ ਪਿਆਸ ਲੱਗੇ ਨਾ, ਪਾਣੀ ਨਾ ਮਿਲੇ ਤੇ ਤੜਪ ਵੱਧ ਜਾਂਦੀ ਹੈ। ਪਾਣੀ ਦੀ ਪ੍ਰਾਪਤੀ ਵਿੱਚ ਜਿੰਨੀ ਦੇਰੀ ਜ਼ਿਆਦਾ ਹੁੰਦੀ ਜਾਵੇ, ਪਿਆਸ ਉਨੀ ਤੇਜ਼ ਹੁੰਦੀ ਜਾਵੇਗੀ, ਪ੍ਰਬਲ ਹੁੰਦੀ ਜਾਵੇਗੀ। ਦਰਸ਼ਨਾਂ ਦੀ ਜਿਨ੍ਹਾਂ ਨੂੰ ਪਿਆਸ ਲੱਗੀ ਹੈ, ਤੇ ਪਾਤਸ਼ਾਹ ਕਹਿੰਦੇ ਇਹ ਵੀ ਬੜਾ ਤੜਪਾਉਂਦੀ ਹੈ, ਤੇ ਪੰਚਮ ਪਾਤਸ਼ਾਹ ਦੇ ਸ਼ਬਦ ਤੁਸੀਂ ਪੜ੍ਹਦੇ ਸੁਣਦੇ ਹੋ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ। ਦਰਸ਼ਨਾਂ ਦੀ ਵਡਿਆਈ ਵਿੱਚ ਹੀ ਕਹਿ ਰਹੇ ਨੇ ਦਰਸ਼ਨ ਦੇਖ ਜੀਵਾਂ, ਕਹਿੰਦੇ ਦਰਸ਼ਨ ਹੋਣ ਤੇ ਜੀਵਨ ਮਿਲ ਜਾਂਦਾ, ਵਰਨਾ ਮੌਤ ਦਾ ਅਨੁਭਵ ਫੀਲ ਹੁੰਦਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਅਰ ਦਰਸ਼ਨ ਹੁੰਦੇ ਕਦੋਂ ਨੇ, ਪੂਰਨ ਕਰਮ, ਜਦੋਂ ਮੇਰਾ ਵਾਹਿਗੁਰੂ ਬਹੁਤ ਹੀ ਬਖਸ਼ਿਸ਼ ਵਿੱਚ ਆ ਜਾਵੇ, ਉਦੋਂ ਦਰਸ਼ਨਾਂ ਦੀ ਬਖਸ਼ਿਸ਼ ਹੁੰਦੀ ਹੈ, ਹਰ ਇੱਕ ਨੂੰ ਨਹੀਂ ਹੁੰਦੀ। ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨਾਂ ਦੀ ਗੱਲ ਕਰਦਿਆਂ ਕਰਦਿਆਂ ਜੇ ਆਪਾਂ ਭਗਤਾਂ ਦੀ ਸਾਂਝ ਪਾਈਏ ਨਾ, ਭਗਤ ਰਵਿਦਾਸ ਜੀ ਕਹਿੰਦੇ ਦਰਸ਼ਨਾਂ ਦੀ ਤੜਪ ਮੈਨੂੰ ਵੀ ਬਹੁਤ ਲੱਗ ਰਹੀ ਹੈ। ਔਰ ਪੂਰਵਲੇ ਜਨਮਾਂ ਤੇ ਝਾਤੀ ਮਾਰ ਕੇ ਕਹਿ ਦਿੱਤਾ, ਬਹੁਤ ਜਨਮ ਵਿਛੜੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਭਗਤ ਫਰੀਦ ਜੀ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਇ ਨੈਨਾ ਮਤ ਛੁਹੋ ਪਿਰ ਦੇਖਣ ਕੀ ਆਸ। ਕਹਿਣ ਦਾ ਭਾਵ, ਸਿਧਾਂਤਕ ਤੌਰ ਤੇ ਗੁਰਮੁਖੋ ਗੁਰਬਾਣੀ ਇੱਕ ਮਿਕ ਹੈ, ਇਹਦੇ ਵਿੱਚ ਕੋਈ ਭੇਦ ਭਾਵ ਨਹੀਂ, ਭਾਵੇਂ ਅੱਜ ਦਾ ਪ੍ਰਚਾਰ ਕਈ ਰੰਗਾਂ ਵਿੱਚ ਹੋ ਰਿਹਾ, ਸਾਨੂੰ ਭੁਲੇਖੇ ਖੜੇ ਕੀਤੇ ਜਾ ਰਹੇ ਨੇ ਆਪੋ ਆਪਣੇ ਢੰਗ ਦੇ ਨਾਲ। ਕੋਈ ਕਹਿੰਦਾ ਜੀ ਮੈਂ ਨਵੀਨ ਕਿਸਮ ਦਾ ਪ੍ਰਚਾਰ ਕਰ ਰਿਹਾ, ਕੋਈ ਕਹਿੰਦਾ ਮੈਂ ਵਿਗਿਆਨਕ ਪ੍ਰਚਾਰ ਕਰ ਰਿਹਾ, ਗੁਰਮੁਖੋ ਗੁਰਬਾਣੀ ਤੇ ਜਾਂ ਸਿਧਾਂਤ ਤੇ ਉਂਗਲਾਂ ਵੀ ਉੱਠ ਰਹੀਆਂ, ਤੁਸੀਂ ਸਾਵਧਾਨ ਰਹਿਣਾ ਆਪਾਂ ਸਾਰਿਆਂ ਨੇ। ਧੁਰ ਕੀ ਬਾਣੀ ਨੂੰ ਮੇਰੇ ਪਾਤਸ਼ਾਹ ਨੇ ਇਕੱਤਰ ਕੀਤਾ, ਮੈਂ ਗੱਲ ਕੀਤੀ ਸੀ ਵੀ ਗੁਰਬਾਣੀ ਵਿੱਚ ਰਾਗਾਂ ਦੀ ਬੜੀ ਮਹਾਨਤਾ ਮੰਨੀ ਜਾਂਦੀ ਹੈ, ਔਰ ਸਤਿਗੁਰਾਂ ਨੇ ਵਡਿਆਈ ਵੀ ਕੀਤੀ ਹੈ ਵੀ ਕਿਤੇ ਸ਼੍ਰੀ ਰਾਗ ਦੀ ਮਹਿਮਾ ਕਰ ਰਹੇ ਨੇ, ਕਿਤੇ ਧਨਾਸਰੀ ਦੀ ਮਹਿਮਾ ਕਰ ਰਹੇ ਨੇ, ਹੋਰ ਰਾਗਾਂ ਦੇ ਨਾਮ ਲੈ ਕੇ ਵੀ ਉਹਨਾਂ ਦੀ ਵਡਿਆਈ ਕਰ ਰਹੇ ਨੇ। ਸੰਗੀਤ ਉਸ ਵਾਹਿਗੁਰੂ ਦੀ ਮੌਜ ਵਿੱਚੋਂ ਪੈਦਾ ਹੋਈ ਕਲਾ ਹੈ। ਮੈਂ ਬੇਨਤੀ ਕੀਤੀ ਸੀ ਵੀ ਹਰ ਭਗਤ ਨੇ ਸੰਗੀਤ ਗਾਇਆ, ਯਾਨੀ ਕਿ ਕੀਰਤਨ ਕੀਤਾ। ਇਸੇ ਰਾਗਾਂ ਦੇ ਨਾਵਾਂ ਦੇ ਰਾਹੀਂ ਇੱਕ ਹੋਰ ਸੁਨੇਹਾ ਸੰਸਾਰ ਨੂੰ ਦਿੱਤਾ। ਉਹ ਸੁਨੇਹਾ ਕੀ ਸੀ? ਸਭ ਤੋਂ ਪਹਿਲਾ ਰਾਗ ਜਿਹੜਾ ਸ਼੍ਰੋਮਣੀ ਰਾਗ ਮੰਨਿਆ ਗਿਆ, ਰਾਗਾਂ ਵਿੱਚ ਸ੍ਰੀ ਰਾਗ ਹੈ। ਔਰ ਪਹਿਲੇ ਥਾਂ ਤੇ ਪਾਤਸ਼ਾਹ ਨੇ ਦਰਜ ਕੀਤਾ ਇਹ ਤਰਤੀਬ, ਤੁਸੀਂ ਸੁਣੀ ਹੈ ਇਤਿਹਾਸ ਵਿੱਚ। ਸ੍ਰੀ ਰਾਗ ਸ਼੍ਰੋਮਣੀ ਰਾਗ ਮਹਾਨ ਰਾਗ ਪਹਿਲੇ ਥਾਂ ਤੇ ਰੱਖਿਆ ਤੇ ਪੰਚਮ ਪਾਤਸ਼ਾਹ ਨੇ ਸੰਪੂਰਨਤਾ ਕੀਤੀ ਹੈ ਪ੍ਰਭਾਤੀ ਰਾਗ ਦੇ ਉੱਤੇ। ਉਸ ਤੋਂ ਬਾਅਦ ਭੋਗ ਸ਼ੁਰੂ ਹੋ ਜਾਂਦਾ। ਭਾਵੇਂ ਅਕਸਰ ਅਸੀਂ ਇਹ ਮੰਨਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਤੇ ਭੋਗ ਹੈ, ਪਰ ਗੁਰਮੁਖੋ ਜੇ ਥੋੜਾ ਜਿਹਾ ਵਿਸਥਾਰ ਵਿੱਚ ਵਿਚਾਰੀਏ, ਪ੍ਰਭਾਤੀ ਰਾਗ ਤੋਂ ਬਾਅਦ ਜਦੋਂ ਸਹਿਸਕ੍ਰਿਤੀ ਸ਼ੁਰੂ ਹੁੰਦੀ ਹੈ, ਸਮਝ ਲਓ ਉਹ ਭੋਗ ਸ਼ੁਰੂ ਹੋ ਜਾਂਦਾ ਇੱਕ ਤਰ੍ਹਾਂ ਨਾਲ। ਪ੍ਰਭਾਤੀ ਰਾਗ ਤੇ ਰਾਗਾਂ ਦੀ ਸੰਪੂਰਨਤਾ ਹੈ। ਇਹਦੇ ਵਿੱਚ ਇੱਕ ਤਕਨੀਕੀ ਸੁਨੇਹਾ ਹੈ, ਤਕਨੀਕੀ ਗਿਆਨ ਹੈ, ਜਿਹੜੇ ਰਾਗ ਤੋਂ ਵਾਕਫ ਨੇ ਉਹਨਾਂ ਦੇ ਗਿਆਤ ਵਿੱਚ ਹੋਵੇਗਾ ਵੀ ਸ੍ਰੀ ਰਾਗ ਦੇ ਗਾਉਣ ਦਾ ਜਿਹੜਾ ਸਮਾਂ ਨਾ, ਉਹ ਰਾਤ ਦਾ ਪਹਿਲਾ ਪਹਿਰ ਮੰਨਿਆ ਜਾਂਦਾ, ਜਾਣੀ ਕਿ ਹਨੇਰੇ ਦਾ ਵਕਤ ਹੈ। ਪ੍ਰਭਾਤੀ ਰਾਗ ਦੇ ਗਾਉਣ ਦਾ ਜਿਹੜਾ ਸਮਾਂ, ਉਹ ਜਿਵੇਂ ਸ਼ਬਦ ਪ੍ਰਭਾਤ ਤੋਂ ਤੁਹਾਨੂੰ ਅਰਥ ਸਪਸ਼ਟ ਹੁੰਦੇ ਨੇ, ਪਹੁ ਫਟਾਲੇ ਦਾ ਸੂਰਜ ਦੇ ਪ੍ਰਕਾਸ਼ ਦਾ ਜਿਹੜਾ ਵਕਤ ਹੈ, ਉਹ ਪ੍ਰਭਾਤੀ ਰਾਗ ਦਾ ਸਮਾਂ। ਇਹਦੇ ਰਾਹੀਂ ਇੱਕ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਦੁਨੀਆਂ ਵਾਲਿਆਂ ਨੂੰ, ਆਖਿਆ ਕਿ ਭਾਈ ਆਓ ਗੁਰੂ ਕੀ ਬਾਣੀ ਦੇ ਮਾਰਗ ਤੇ ਚੱਲੋ, ਭਾਵ ਗੁਰਬਾਣੀ ਨਾਲ ਪ੍ਰੇਮ ਕਰੋ, ਗੁਰਬਾਣੀ ਨਾਲ ਸਾਂਝ ਪਾਓ, ਤੇ ਜੇਕਰ ਤੁਸੀਂ ਗੁਰਬਾਣੀ ਦੇ ਮਾਰਗ ਤੇ ਚੱਲੋਗੇ, ਕਮਾਓਗੇ, ਅਪਣਾਓਗੇ, ਵਿਚਾਰੋਗੇ, ਫਿਰ ਬਹੁਤੀ ਦੇਰ ਨਹੀਂ ਲੱਗਣੀ। ਸ੍ਰੀ ਰਾਗ ਜਿਹੜਾ ਹਨੇਰੇ ਦਾ ਪ੍ਰਤੀਕ ਹੈ, ਪ੍ਰਭਾਤੀ ਰਾਗ ਜਿਹੜਾ ਪ੍ਰਕਾਸ਼ ਦਾ ਪ੍ਰਤੀਕ ਹੈ, ਅਗਰ ਤੁਹਾਡੇ ਹਿਰਦੇ ਦੇ ਅੰਦਰ ਸ੍ਰੀ ਰਾਗ ਦੀ ਨਿਆਈ ਅਗਿਆਨਤਾ ਦਾ ਹਨੇਰਾ ਸੰਘਣਾ ਛਾਇਆ ਹੋਵੇ ਨਾ, ਤੂੰ ਚੱਲ ਤੇ ਸਹੀ ਇਸ ਮਾਰਗ ਤੇ, ਦੇਰ ਨਹੀਂ ਲੱਗਣੀ, ਤੇਰੇ ਹਿਰਦੇ ਵਿੱਚ ਪ੍ਰਭਾਤੀ ਰਾਗ ਦੀ ਨਿਆਈ ਪਹੁ ਫਟਾਲੇ ਵਰਗਾ ਗਿਆਨ ਦਾ ਪ੍ਰਕਾਸ਼ ਪ੍ਰਗਟ ਹੋ ਜਾਵੇਗਾ। ਇਸ ਲਈ ਧੁਰ ਕੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਚੱਲ ਰਹੀ ਹੈ, ਇਹ ਵਿਸ਼ਾ ਚੱਲ ਰਿਹਾ ਇਤਿਹਾਸ ਦੀ ਲੜੀ ਵਿੱਚੋਂ। ਗੁਰਮੁਖ ਪਿਆਰਿਓ, ਵਡਭਾਗੇ ਹੋ ਜਿਹੜੇ ਇਤਿਹਾਸ ਨੂੰ ਵਿਚਾਰ ਰਹੇ ਹੋ। ਹਾਲਾਤ ਐਸੇ ਬਣ ਚੁੱਕੇ ਨੇ, ਇਤਿਹਾਸ ਨੂੰ ਵੱਡੇ ਪੱਧਰ ਤੇ ਖੰਡਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਮੈਨੂੰ ਖੁਸ਼ੀ ਹੋਈ ਵੀ ਇਸ ਸਥਾਨ ਤੇ ਅੱਜ ਵੀ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਜ਼ਿਆਦਾ ਗੁਰਦੁਆਰਿਆਂ ਵਿੱਚ ਇਹ ਬੰਦ ਕੀਤੀ ਜਾ ਚੁੱਕੀ ਹੈ, ਬਹੁਤ ਘੱਟ ਸਥਾਨ ਨੇ ਹਜੇ ਕੈਨੇਡਾ ਵਿੱਚ, ਤੇ ਬਹੁਤ ਕਿਰਪਾ ਹੈ, ਪਰ ਇੰਡੀਆ ਦੇ ਵਿੱਚ ਇਹ ਕੱਲ ਨੂੰ ਖਤਮ ਕੀਤਾ ਜਾ ਰਿਹਾ ਹੈ, ਹੋਰ ਦੇਸ਼ਾਂ ਦੇ ਵਿੱਚ ਵੀ ਐਸੀ ਜਿਹੀ ਖਬਰਾਂ ਨੇ। ਸੋ ਇਤਿਹਾਸ ਦੀ ਲੜੀ ਆਪ ਦੀ ਵਿਚਾਰ ਦੇ ਆ ਰਹੇ ਹੋ, ਆਓ ਥੋੜਾ ਜਿਹਾ ਇਕਾਗਰ ਹੋਈਏ, ਲੜੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਮਿੰਟ ਬਾਕੀ ਨੇ, ਸ਼ਰਧਾ ਪਿਆਰ ਭਾਵਨਾ ਦੇ ਸਹਿਤ ਸਾਵਧਾਨਤਾ ਵਿੱਚ ਆਉਂਦਿਆਂ ਇੱਕ ਵਾਰੀ ਪਿਆਰ ਨਾਲ ਸਾਂਝਾ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ
ਸਾਹਿਬ ਜੀ ਦੋਹਰਾ ਭਗਤ ਬੈਰਾਜਤ ਨਿਕਟ ਗੁਰ ਦਰਸ਼ਨ ਤੇ ਸੁਖ ਪਾਏ।
ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਸਿਰਤਾਜ ਏ ਸ਼ਹੀਦਾਂ, ਉਸਤਾਦ ਏ ਅਜ਼ੀਜ਼ਾਂ, ਮੁਰਸ਼ਦ ਏ ਮੁਰੀਦਾਂ, ਜਦੋਂ ਗੁਰੂ ਕੀ ਬਾਣੀ ਲਿਖਵਾ ਰਹੇ ਨੇ ਭਾਈ ਗੁਰਦਾਸ ਜੀ ਦੀ ਕਲਮ ਤੋਂ, ਮੇਰਾ ਖਿਆਲ ਹੈ ਕੱਲ ਇਹ ਪਹਿਰਾ ਵਿਚਾਰਿਆ ਜਾ ਚੁੱਕਿਆ ਹੋਵੇਗਾ, ਕਿਉਂਕਿ ਜਦੋਂ ਮੈਂ ਪੋਥੀ ਦੇ ਦਰਸ਼ਨ ਕਰ ਰਿਹਾ ਸੀ ਇਹ ਪਹਿਰਾ ਇਸ ਤੋਂ ਪਿੱਛੇ ਰਹਿ ਗਿਆ। ਵੀ ਭਾਈ ਗੁਰਦਾਸ ਜੀ ਦੀ ਰਚਨਾ ਵੀ ਗੁਰੂ ਕੀ ਹਜ਼ੂਰੀ ਵਿੱਚ ਪਹੁੰਚੀ ਤੇ ਸਤਿਗੁਰਾਂ ਨੇ ਆਖਿਆ ਕਿ ਭਾਈ ਇਹ ਬਾਣੀ ਦਰਜ ਕਰੀਏ, ਬਹੁਤ ਸੋਹਣਾ ਗਿਆਨ ਹੈ। ਤੇ ਭਾਈ ਗੁਰਦਾਸ ਵਰਗੇ ਉਸ ਮਹਾਂਪੁਰਖ ਨੇ ਹੱਥ ਜੋੜੇ, ਮਹਾਰਾਜ ਮੈਂ ਆਪ ਦੀ ਬਰਾਬਰਤਾ ਵਿੱਚ ਨਹੀਂ ਆ ਸਕਦਾ। ਇਹ ਤੁਸੀਂ ਜ਼ਰੂਰ ਕੱਲ ਸੁਣਿਆ ਹੋਵੇਗਾ, ਜਦੋਂ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਵਿਚਾਰੀਦਾ ਹੈ ਨਾ, ਵਿਦਵਾਨ ਪੁਰਸ਼ ਵਿਚਾਰਦੇ ਨੇ, ਕਈ ਮੇਰੇ ਵਰਗੇ ਵੀ ਵਿਚਾਰ ਲੈਂਦੇ ਨੇ, ਅਣਜਾਣ ਬੰਦੇ ਵੀ। ਗੁਰਮੁਖੋ ਜਦੋਂ ਵੀ ਕੋਈ ਕਵੀ ਕਵਿਤਾ ਲਿਖਦਾ ਨਾ, ਅਕਸਰ ਇਹ ਰਵਾਇਤ ਹੈ ਵੀ ਕਵਿਤਾ ਦੇ ਅਖੀਰ ਵਿੱਚ ਆਪਣਾ ਨਾਮ ਦਰਜ ਕਰਦਾ, ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਵਿਸ਼ੇਸ਼ਣ ਦਰਜ ਕਰਦਾ। ਔਰ ਇਹ ਕੋਈ ਮਾੜੀ ਗੱਲ ਨਹੀਂ, ਕਿਉਂਕਿ ਕਿਸੇ ਵੀ ਰਚਨਾ ਦੀ ਪਛਾਣ ਨੂੰ ਕਾਇਮ ਰੱਖਣ ਵਾਸਤੇ ਉਹਦੀ ਅਡਰੀ ਹਸਤੀ ਨੂੰ ਬਣਾ ਕੇ ਰੱਖਣ ਵਾਸਤੇ ਜੇ ਕੋਈ ਕਵੀ ਆਪਣਾ ਨਾਮ ਉਹਦੇ ਵਿੱਚ ਦਰਜ ਕਰਦਾ ਇਹਨੂੰ ਕੋਈ ਵਿਧਾਨਕ ਤੌਰ ਤੇ ਆਪਾਂ ਗਲਤ ਨਹੀਂ ਕਹਿ ਸਕਦੇ। ਇਹ ਗੱਲ ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿੱਚ ਰੱਖੀ ਹੈ, ਤੁਹਾਨੂੰ ਪਤਾ ਹੈ ਨਾ ਵੀ ਨਾਨਕ ਪਦ ਦੀ ਵਰਤੋਂ ਹੀ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਇਸ ਗੁਰਬਾਣੀ ਨੂੰ ਰਲਗੱਡ ਹੋਣ ਤੋਂ ਬਚਾ ਕੇ ਰੱਖਿਆ ਜਾ ਸਕੇ। ਹੋਰ ਵੀ ਜੇ ਭਗਤ ਬਾਣੀ ਵਿੱਚ ਜਾਓਗੇ ਭਗਤਾਂ ਦਾ ਨਾਮ ਵੀ ਆਖਰੀ ਪੰਕਤੀ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ। ਹੋਰ ਰਚਨਾਵਾਂ ਦੁਨੀਆਂ ਦੀਆਂ ਤੁਸੀਂ ਵਾਚੋਗੇ, ਕਵੀਆਂ ਨੂੰ ਪੜ੍ਹੋਗੇ, ਸੁਣੋਗੇ, ਅਕਸਰ ਆਪਣਾ ਨਾਮ ਆਪਣੀ ਰਚਨਾ ਦੇ ਅਖੀਰ ਵਿੱਚ ਸੰਕੇਤ ਵਜੋਂ ਦਿੰਦੇ ਨੇ। ਪਰ ਭਾਈ ਗੁਰਦਾਸ ਜੀ ਕਿੰਨੇ ਨਿਮਰਤਾ ਦੇ ਪੁੰਜ ਨੇ ਜਿਨ੍ਹਾਂ ਨੇ 40 ਵਾਰਾਂ ਲਿਖੀਆਂ ਨੇ ਤੇ ਤਕਰੀਬਨ 450 ਤੋਂ ਪਲੱਸ ਥੋੜੇ ਜਿਹੇ ਉੱਪਰ ਕਵਿਤ ਲਿਖੇ ਨੇ। ਇੰਨੀ ਵੱਡੀ ਰਚਨਾ ਦੇ ਵਿੱਚ ਆਪਣਾ ਨਾਂ ਇੱਕ ਥਾਂ ਵੀ ਦਰਜ ਨਹੀਂ ਕੀਤਾ। ਆਖੋ ਸਤਨਾਮ, ਵੱਖਰੀ ਪਛਾਣ ਬਣਾਈ ਕੋਈ ਨਹੀਂ। ਅੱਜ ਤੇ ਕਈ ਵਾਰੀ ਅਸੀਂ ਉਹਨਾਂ ਨੂੰ ਇਤਿਹਾਸ ਦਾ ਬਹਾਨਾ ਬਣਾ ਕੇ ਕਈ ਥਾਵਾਂ ਤੇ ਨਿੰਦ ਵੀ ਦਿੰਦੇ ਹਾਂ, ਪਰ ਗੁਰਮੁਖੋ ਉਹਨਾਂ ਦੀ ਰਚਨਾ ਨੂੰ ਪੜ੍ਹਨ ਵਾਲਿਆਂ ਨੂੰ, ਵਿਚਾਰਨ ਵਾਲਿਆਂ ਨੂੰ ਇਸ ਗੱਲ ਦਾ ਇਲਮ ਹੈ ਕਿ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੰਨਾ ਨੇੜਿਓਂ ਵਾਕਫ ਨੇ, ਜਿਹੜੇ ਅਰਥ ਉਹਨਾਂ ਨੇ ਆਪਣੇ ਢੰਗ ਨਾਲ ਕਵਿਤਾ ਰੂਪ ਵਿੱਚ ਬਿਆਨ ਕੀਤੇ ਨੇ, ਦੁਨੀਆਂ ਦਾ ਕੋਈ ਕਵੀ ਮੁੜ ਕੇ ਐਸੀ ਰਚਨਾ ਨਹੀਂ ਕਰ ਸਕਿਆ। ਕਵੀਆਂ ਦੀ ਦੁਨੀਆਂ ਦੇ ਵਿੱਚ ਜੇ ਪੰਜਾਬੀ ਵਿੱਚ ਆ ਜਾਈਏ, ਤੁਸੀਂ ਜਾਣਦੇ ਹੋ ਡਾਕਟਰ ਭਾਈ ਵੀਰ ਸਿੰਘ ਦੀ ਪਛਾਣ ਹੈ। ਜੇ ਬ੍ਰਿਜ ਦੇ ਅੰਦਰ ਜਾਈਏ, ਬ੍ਰਿਜ ਭਾਸ਼ਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਿਸ਼ੇਸ਼ ਤੌਰ ਤੇ ਵਰਤੀ ਗਈ ਹੈ, ਸ਼ਬਦ ਹੋਰ ਭਾਸ਼ਾਵਾਂ ਦੇ ਵੀ ਵਰਤੇ ਗਏ ਨੇ, ਪਰ ਮੂਲ ਭਾਸ਼ਾ ਬ੍ਰਿਜ ਭਾਸ਼ਾ ਵਰਤੀ ਗਈ ਹੈ। ਤੁਸੀਂ ਕਹੋਗੇ ਜੀ ਇਹ ਕਿਵੇਂ? ਜਿਵੇਂ ਕੋਈ ਕਵੀ ਭਾਵੇਂ ਪੰਜਾਬੀ ਦਾ ਹੋਵੇ, ਪੰਜਾਬੀ ਦਾ ਕਵੀ ਆਪਣੀ ਕਵਿਤਾ ਦਾ ਜਿਹੜਾ ਉਹਦਾ ਮੂਲ ਹੈ, ਉਹਦਾ ਵਿਆਕਰਨ ਹੈ, ਉਹ ਪੰਜਾਬੀ ਵਿੱਚ ਰੱਖ ਕੇ ਚੱਲੇਗਾ, ਕਈ ਥਾਵਾਂ ਤੇ ਹੋਰ ਭਾਸ਼ਾਵਾਂ ਦੇ ਸ਼ਬਦ ਆਪਣੀ ਕਵਿਤਾ ਵਿੱਚ ਵਰਤ ਲੈਂਦਾ। ਉਰਦੂ ਦਾ ਕਵੀ ਹੋ ਸਕਦਾ ਅਰਬੀ ਫਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਕਰ ਲਵੇ, ਕਰ ਲੈਂਦੇ ਨੇ ਕਈ ਵਾਰੀ। ਇਸੇ ਤਰ੍ਹਾਂ ਇੱਕ ਮੂਲ ਜਿਹੜਾ ਬੇਸ ਹੁੰਦਾ ਨਾ ਕਵਿਤਾ ਦਾ, ਉਹ ਇੱਕ ਭਾਸ਼ਾ ਵਿੱਚ ਹੁੰਦਾ, ਲੋੜ ਅਨੁਸਾਰ ਹੋਰ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੂਲ ਭਾਸ਼ਾ ਹੈ, ਪ੍ਰਮੁੱਖ ਭਾਸ਼ਾ ਹੈ ਨਾ, ਉਹ ਗੁਰੂ ਪਿਆਰਿਓ ਬ੍ਰਿਜ ਭਾਸ਼ਾ ਹੈ। ਪਰ ਇਹਦਾ ਅਰਥ ਇਹ ਨਹੀਂ ਕਿ ਹੋਰ ਭਾਸ਼ਾ ਨਹੀਂ ਵਰਤੀ ਗਈ। ਅਨੇਕਾਂ ਭਾਸ਼ਾਵਾਂ ਦੀ ਵਰਤੋਂ, ਅਨੇਕਾਂ ਬੋਲੀਆਂ ਦੀ ਵਰਤੋਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਕੀਤੀ ਹੈ। ਭਗਤਾਂ ਦੀ ਰਚਨਾ ਜਾਣੀ ਕਿ ਭਗਤਾਂ ਦੀ ਬਾਣੀ ਦੇ ਵਿੱਚ ਵੀ ਭਾਸ਼ਾਵਾਂ ਹੋਰ ਵਰਤੀਆਂ ਗਈਆਂ ਨੇ। ਸੋ ਇਸ ਲਈ ਬੋਲੀ ਦੇ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪ੍ਰਮੁੱਖ ਭਾਸ਼ਾ ਮੂਲ ਹੈ, ਉਹ ਗੁਰਮੁਖ ਪਿਆਰਿਓ ਬ੍ਰਿਜ ਭਾਸ਼ਾ ਹੈ। ਭਾਈ ਗੁਰਦਾਸ ਜੀ ਬ੍ਰਿਜ ਦੇ ਬੜੇ ਮਹਾਨ ਕਵੀ ਹੋਏ ਨੇ, ਤੇ ਦੂਸਰੇ ਪਾਸੇ ਇਸੇ ਭਾਸ਼ਾ ਦੇ ਵਿੱਚ ਬ੍ਰਿਜ ਦੇ ਅੰਦਰ ਹੀ ਇੱਕ ਹੋਰ ਕਵੀ ਸਾਡੇ ਇਤਿਹਾਸ ਵਿੱਚ ਬੜੇ ਮਹਾਨ ਹੋਏ ਨੇ, ਜਿਨ੍ਹਾਂ ਦੀ ਇਹ ਰਚਨਾ ਆਪ ਜੀ ਇਤਿਹਾਸ ਵਿੱਚ ਸਰਵਣ ਕਰ ਰਹੇ ਹੋ, ਕਵੀ ਸੰਤੋਖ ਸਿੰਘ ਜੀ ਚੂੜਾਮਣ ਕਰਕੇ। ਭਾਈ ਗੁਰਦਾਸ ਨੂੰ ਪੜ੍ਹੋਗੇ ਤੇ ਉਹਦੇ ਵਿੱਚੋਂ ਗੁਰਮਤ ਸਿਧਾਂਤ ਡੁੱਲ ਡੁੱਲ ਪੈਂਦਾ, ਤੇ ਜਦੋਂ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹੀਏ ਨਾ, ਗੁਰਮੁਖ ਪਿਆਰਿਓ ਉਹਨਾਂ ਦੀ ਕਵਿਤਾ ਦੇ ਵਿੱਚੋਂ ਰਸ ਡੁੱਲ ਡੁੱਲ ਕੇ ਪੈਂਦਾ। ਬਹੁਤ ਰਸਦਾਇਕ ਕਵਿਤਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸੋ ਇਹ ਰਚਨਾ ਗੁਰਮੁਖ ਪਿਆਰਿਓ ਆਪਾਂ ਜਿਹੜੀ ਵਿਚਾਰ ਰਹੇ ਹਾਂ, ਉਹਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਵਿਰਾਜੇ ਹੋਏ ਨੇ, ਤੇ ਉਹਨਾਂ ਦੇ ਇਰਦ ਗਿਰਦ ਕੁਝ ਲੋਕ ਵਿਰਾਜੇ ਹੋਏ ਨੇ, ਜਿਨ੍ਹਾਂ ਵਿੱਚ ਲਖਾਰੀ ਭਾਈ ਗੁਰਦਾਸ ਜੀ ਤੇ ਹਨ ਹੀ, ਜਿਨ੍ਹਾਂ ਦੇ ਵਿੱਚ ਕੁਝ ਸੇਵਾਦਾਰ ਤੇ ਹਨ ਹੀ। ਪਰ ਜਿਹੜਾ ਜ਼ਿਕਰ ਕਵੀ ਜੀ ਨੇ ਕੀਤਾ ਨਾ, ਉਹ ਬੜਾ ਅਗੰਮੀ ਜਿਹਾ ਜ਼ਿਕਰ ਹੈ। ਕਹਿੰਦੇ ਸਤਿਗੁਰਾਂ ਦੇ ਇਰਦ ਗਿਰਦ ਭਗਤ ਵਿਰਾਜੇ ਹੋਏ ਨੇ, ਪਿੱਛੇ ਆਇਆ ਹੋਵੇਗਾ ਥੋੜਾ ਬਹੁਤਾ ਜ਼ਿਕਰ ਇਸ ਤਰ੍ਹਾਂ ਦਾ। ਹੁਣ ਜੇ ਭਗਤਾਂ ਦਾ ਕਾਲ ਵੇਖਿਆ ਜਾਵੇ, ਉਹ ਗੁਰੂ ਸਾਹਿਬ ਦੇ ਸਮਕਾਲੀ ਨਹੀਂ ਹਨ, ਸਦੀਆਂ ਦਾ ਫਾਸਲਾ ਪੈ ਜਾਂਦਾ ਹੈ। ਕਿੰਨੇ ਸਾਲ ਪਹਿਲਾਂ ਭਗਤਾਂ ਦਾ ਜੀਵਨ ਹੋ ਚੁੱਕਿਆ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਸਮਾਂ ਬਹੁਤ ਵੱਡਾ ਫਾਸਲਾ ਹੈ। ਤੇ ਸ਼ੱਕ ਕੀਤਾ ਜਾਂਦਾ ਜੀ ਭਗਤ ਤੇ ਉਸ ਵੇਲੇ ਦੁਨੀਆਂ ਵਿੱਚ ਨਹੀਂ ਸਨ, ਇਹ ਮੰਨਿਆ ਜਾ ਸਕਦਾ ਬਈ ਸਰੀਰ ਕਰਕੇ ਭਗਤ ਇਸ ਦੁਨੀਆਂ ਦੇ ਵਿੱਚ ਨਹੀਂ ਆਉਣਗੇ। ਇਹ ਤੇ ਅਸੀਂ ਦੋ ਰਾਵਾਂ ਨਾ ਦਈਏ, ਸਮੇਂ ਦਾ ਫਾਸਲਾ ਬਹੁਤ ਵੱਡਾ। ਫਿਰ ਕਿਸ ਰੂਪ ਦੇ ਵਿੱਚ ਭਗਤ ਇਸ ਸਮੇਂ ਸਤਿਗੁਰਾਂ ਦੇ ਸਾਹਿਬ ਸਨਮੁਖ ਹਾਜ਼ਰ ਹੋਏ? ਗੁਰਮੁਖੋ, ਇਹ ਵਿਸ਼ਾ ਬੜਾ ਅਜੀਬ ਤੇ ਅਗੰਮੀ ਹੈ। ਅੱਜ ਮੈਂ ਇਹਦੀ ਲੰਮੀ ਗੱਲ ਕਰਾਂ ਤੇ ਸਮੇਂ ਨੇ ਆਗਿਆ ਨਹੀਂ ਦੇਣੀ, ਕੇਵਲ ਮੈਂ ਹਿੰਟ ਕਰਕੇ ਅੱਗੇ ਤੁਰਾਂ। ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਭੋਗ ਦੇ ਸਲੋਕਾਂ ਵਿੱਚ ਇੱਕ ਜ਼ਿਕਰ ਕਰਦੇ ਨੇ। ਉਹ ਜ਼ਿਕਰ ਕੀ ਹੈ? ਪਹਿਲਾਂ ਮੈਂ ਬਾਹਰਲਾ ਪ੍ਰਮਾਣ ਸਾਂਝਾ ਕਰਾਂ। ਪਾਤਸ਼ਾਹ ਕਹਿੰਦੇ ਸਰੀਰ ਦੀਆਂ ਤਿੰਨ ਅਵਸਥਾਵਾਂ ਨੇ, ਕਿਹੜੀਆਂ ਜੀ? ਬਾਲ, ਜਵਾਨੀ ਔਰ ਬਿਰਧਫੁਨ, ਤਿੰਨ ਅਵਸਥਾ ਜਾਣ। ਸਰੀਰ ਫਿਜ਼ੀਕਲੀ ਤਿੰਨ ਸਟੇਜਾਂ ਵਿੱਚੋਂ ਗੁਜ਼ਰਦਾ, ਬਚਪਨ, ਜਵਾਨੀ ਤੇ ਵਡੇਪਾ। ਉਹਨਾਂ ਹੀ ਸਲੋਕਾਂ ਦੇ ਅੰਦਰ ਸਰੀਰ ਦੀਆਂ ਗਿਣਤੀਆਂ ਵੀ ਕੀਤੀਆਂ ਗਈਆਂ ਨੇ, ਜਿਹਨੂੰ ਵੇਦਾਂਤ ਵਾਲਿਆਂ ਨੇ ਸਿੱਧੇ ਸ਼ਬਦਾਂ ਵਿੱਚ ਗਿਣਿਆ ਅਸਥੂਲ ਸਰੀਰ, ਇਹਦੇ ਅੰਦਰ ਸੂਖਸ਼ਮ ਸਰੀਰ, ਤੇ ਤੀਸਰਾ ਕਾਰਨ ਸਰੀਰ। ਇਹ ਤਿੰਨ ਗਿਣੇ ਨੇ ਤੇ ਪਾਤਸ਼ਾਹ ਨੇ ਥੋੜਾ ਜਿਹਾ ਇਸ਼ਾਰੇ ਨਾਲ ਇਹ ਗੱਲ ਸਮਝਾਈ ਹੈ। ਉਹ ਸਲੋਕ ਕਦੇ ਪਿਆਰ ਨਾਲ ਵਿਚਾਰਿਓ। ਗੁਰਦੇਵ ਕਹਿ ਰਹੇ ਨੇ ਘਟ ਘਟ ਮੈਂ ਹਰ ਜੂ ਬਸੈ, ਕਿਤੇ ਜਮਕੀ ਲਾ ਕੇ ਪਾਠ ਕਰੀਏ ਨਾ। ਜਿਹੜੇ ਸੰਪਰਦਾਇਕ ਵਿਦਵਾਨ ਨੇ ਉਹ ਤੇ ਬੜਾ ਧਿਆਨ ਰੱਖਦੇ ਨੇ ਇਹਨਾਂ ਗੱਲਾਂ ਦਾ, ਵੀ ਕਿੱਥੇ ਕੌਮਾ ਕਿਹੜਾ ਲੱਗਣਾ, ਵਿਸ਼ਰਾਮ ਪੂਰਾ ਕਿੱਥੇ ਲੱਗਣਾ, ਜਮਕੀ ਠਮਕੀ ਕਿੱਥੇ ਲੱਗਣੀ ਹੈ। ਜੇ ਮੇਰੇ ਵਰਗਾ ਕੋਈ ਅਣਜਾਣ ਜਿਹਾ ਬੈਠਾ ਹੋਵੇ ਤੇ ਫਿਰ ਕਈ ਵਾਰੀ ਉਹ ਰਲਗੜ ਜਿਹਾ ਕਰਕੇ ਪਾਠ ਕਰ ਜਾਂਦਾ, ਵਿਸ਼ਰਾਮ ਗਲਤ ਕਰ ਜਾਂਦਾ। ਗੁਰਮੁਖੋ, ਬੜੀ ਸਾਵਧਾਨੀ ਚਾਹੀਦੀ ਹੈ ਇਸ ਵਿਸ਼ੇ ਤੇ। ਜੇ ਥੋੜਾ ਜਿਹਾ ਵੀ ਕੌਮਾ ਅੱਗੇ ਪਿੱਛੇ ਹੋ ਗਿਆ ਨਾ, ਤੁਸੀਂ ਇੱਕ ਸ਼ਬਦ ਪੜ੍ਹਦੇ ਹੋ ਜਾਂ ਇਕਲੋ ਪੰਕਤੀ ਪੜ੍ਹਦੇ ਹੋ, ਨਾਮ ਵਿਸਾਰ ਕੀਏ ਰਸ ਭੋਗ। ਜਿਹੜੇ ਬੰਦੇ ਨੇ ਨਾਮ ਨੂੰ ਛੱਡ ਕੇ ਭੋਗ ਜਾਣੀ ਕਿ ਭੋਗਣ ਵਾਲੀ ਬਿਰਤੀ ਬਣਾ ਕੇ ਜੀਵਨ ਬਤੀਤ ਕੀਤਾ, ਇਹਦੇ ਵਿੱਚ ਫਿਰ ਅੱਗੇ ਆਖਿਆ ਸੁੱਖ ਸੁਪਨੇ ਨਹੀਂ ਤਨ ਮਹਿ ਰੋਗ। ਉਹ ਬੰਦਾ ਕਦੇ ਸੁਪਨੇ ਵਿੱਚ ਵੀ ਸੁਖੀ ਨਹੀਂ ਹੋ ਸਕਦਾ ਤੇ ਸਰੀਰ ਰੋਗੀ ਜ਼ਰੂਰ ਹੋਵੇਗਾ। ਇਹਦਾ ਕਿਤੇ ਕੌਮਾ ਉਲਟ ਜਾਵੇ ਨਾ, ਮੇਰੇ ਵਰਗਾ ਅਣਜਾਣ ਪਾਠ ਕਰ ਦੇਵੇ ਸੁੱਖ ਸੁਪਨੇ ਨਹੀਂ ਤਨ ਮਹਿ ਰੋਗ, ਉਹ ਅਨਰਥ ਹੋ ਜਾਵੇਗਾ। ਪਹਿਲੀ ਪੰਕਤੀ ਨਾਲੋਂ ਬਿਲਕੁਲ ਉਲਟੀ ਗੱਲ ਹੋ ਜਾਵੇਗੀ ਵੀ ਜਿਹੜਾ ਬੰਦਾ ਭੋਗੀ ਹੈ ਨਾ, ਉਹ ਸੁਪਨੇ ਦੇ ਵਿੱਚ ਵੀ ਸੁੱਖ ਮਾਣਦਾ ਤੇ ਨਹੀਂ ਤਨ ਮਹਿ ਰੋਗ, ਉਹਦੇ ਸਰੀਰ ਨੂੰ ਕਦੇ ਰੋਗ ਨਹੀਂ ਲੱਗਦਾ। ਕੌਮਾ ਬਦਲਿਆ, ਅਰਥ ਬਦਲ ਗਿਆ। ਇਸ ਲਈ ਪਾਤਸ਼ਾਹ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਅਸਲ ਵਿੱਚ ਇਹਦੇ ਪਿੱਛੇ ਗੱਲ ਜਿਹੜੀ ਕਹਿ ਦਿੱਤੀ ਆ ਉਹ ਤਿੰਨ ਸਰੀਰਾਂ ਦੀ ਕਹਿ ਦਿੱਤੀ ਹੈ। ਇੱਕ ਆਹ ਘਟ, ਆਹ ਸਰੀਰ ਜਿਹੜਾ ਸਭ ਨੂੰ ਦਿਸਦਾ ਨਜ਼ਰ ਆਉਂਦਾ, ਜਿਹਦੇ ਨਾਲ ਵਰਤ ਵਿਹਾਰ ਅਸੀਂ ਕਰਦੇ ਹਾਂ, ਬੋਲਦੇ ਚੱਲਦੇ ਹਾਂ ਵਿਚਰਦੇ ਹਾਂ, ਇਹਦੇ ਅੰਦਰ ਇੱਕ ਸੂਖਸ਼ਮ ਸਰੀਰ ਘਟ ਘਟ ਮਹਿ। ਇਸ ਘਟ ਮਹਿ ਇੱਕ ਹੋਰ ਘਟ ਹੈ, ਹੋਰ ਸਰੀਰ ਹੈ, ਉਹਨੂੰ ਸੂਖਸ਼ਮ ਸਰੀਰ ਕਿਹਾ ਜਾਂਦਾ ਹੈ, ਜਿਹਦੇ ਸੂਖਸ਼ਮ ਤੱਤਾਂ ਦੀ ਗਿਣਤੀ 17 ਅਥਵਾ ਕਈ 19 ਵੀ ਕਰਦੇ ਨੇ। ਤੇ ਤੀਸਰਾ ਕਾਰਨ ਸਰੀਰ, ਜੋ ਉਹ ਤੱਤ ਵਸਤੂ ਹੈ, ਜੋ ਅਕਾਲ ਪੁਰਖ ਦੀ ਜੋਤ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ ਨਾ, ਜਿਹਦੇ ਬਾਰੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ। ਅੰਦਰ ਜਿਹੜਾ ਜੀੜਾ ਪਾਇਆ ਉਹਨੇ ਜੋਤ ਪਾਈ ਹੈ, ਇਹ ਤੀਜੀ ਸ਼ਕਤੀ ਹੈ। ਇਸੇ ਜੋਤ ਬਾਰੇ ਤੁਸੀਂ ਰੋਜ਼ ਪੜ੍ਹਦੇ ਹੋ, ਸਮ ਹੈ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਮ ਹੈ ਚਾਨਣ ਹੋਏ। ਜੋਤ ਅੰਦਰ ਹੈ, ਉਹਦੀ ਬਰਕਤ ਨਾਲ ਹੀ ਜੀਵਨ ਚੱਲ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਏਦਾਂ ਉਹ ਪ੍ਰਗਟ ਨਹੀਂ ਹੁੰਦੀ। ਲੱਕੜ ਵਿੱਚ ਅੱਗ ਹੈ, ਪ੍ਰਗਟ ਨਹੀਂ ਤੁਸੀਂ ਜਾਣਦੇ ਹੋ। ਦੁੱਧ ਵਿੱਚ ਘਿਓ ਹੈ, ਪ੍ਰਗਟ ਨਹੀਂ ਤੁਸੀਂ ਜਾਣਦੇ ਹੋ। ਆ ਤੁਹਾਡਾ ਸਿਸਟਮ ਲੱਗਿਆ, ਬੱਲਬ, ਟਿਊਬਸ, ਅਨੇਕਾਂ ਤਰ੍ਹਾਂ ਦੇ ਨਵੀਂ ਤਕਨੀਕ ਦੇ ਲੱਗ ਰਹੇ ਨੇ ਆਪਣੇ ਘਰਾਂ ਵਿੱਚ ਹਰ ਇੱਕ ਥਾਂ ਤੇ। ਤੇ ਗੁਰਮੁਖ ਪਿਆਰਿਓ, ਬੱਲਬ ਲੱਗਿਆ ਹੋਇਆ, ਪਰ ਜਿੰਨਾ ਚਿਰ ਉਹਦੇ ਤੱਕ ਕਰੰਟ ਨਹੀਂ ਪਹੁੰਚਦਾ, ਸਵਿੱਚ ਆਨ ਨਹੀਂ ਹੁੰਦਾ ਤੇ ਉਹ ਲਾਈਟ ਨਹੀਂ ਦੇ ਦਿੰਦਾ, ਜੋਤ ਪ੍ਰਗਟ ਨਹੀਂ ਹੁੰਦੀ। ਜੋਤ ਪ੍ਰਗਟ ਕਰਨ ਵਾਸਤੇ ਕਿਸੇ ਨਾ ਕਿਸੇ ਸਾਧਨ ਦੀ ਲੋੜ ਹੈ। ਸਤਿਗੁਰੂ ਕਹਿੰਦੇ ਜੋਤ ਹੈ ਪਰ ਪ੍ਰਗਟ ਕਿਨ੍ਹਾਂ ਵਿੱਚ ਹੈ? ਗੁਰ ਸਾਖੀ, ਸਾਖੀ ਦੇ ਦੋ ਅਰਥ ਹੁੰਦੇ ਨੇ, ਅਰਥ ਬਥੇਰੇ ਨੇ ਪਰ ਇੱਥੇ ਦੋ ਲੱਗਦੇ ਨੇ। ਪਹਿਲਾ ਹੈ ਗੁਰੂ ਦੀ ਸਿੱਖਿਆ, ਸਾਖੀ ਤੋਂ ਭਾਵ ਸਿੱਖਿਆ। ਦੂਸਰਾ ਹੈ ਸਾਖੀ ਤੋਂ ਭਾਵ ਸਹਾਇਕ ਬਣਨਾ, ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਤੇ ਗੁਰਮੁਖ ਪਿਆਰਿਓ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ ਹਿਰਦੇ ਵਿੱਚ, ਸਤਿਗੁਰੂ ਦਾ ਮਿਹਰ ਭਰਿਆ ਹੱਥ ਸਿਰ ਤੇ ਟਿਕ ਗਿਆ, ਫਿਰ ਇਹ ਅੰਦਰੋਂ ਜੋਤ ਪ੍ਰਗਟ ਹੁੰਦੀ ਹੈ। ਇਹ ਤਿੰਨ ਸਰੀਰਾਂ ਦਾ ਜ਼ਿਕਰ ਦਾਸ ਕਰ ਰਿਹਾ ਸੀ। ਤਿੰਨ ਸਰੀਰ ਨੇ, ਅਸਥੂਲ ਨੂੰ ਦੁਨੀਆਂ ਜਾਣਦੀ ਹੈ, ਅਸਥੂਲ ਦਾ ਜਨਮ ਦੁਨੀਆਂ ਵੇਖਦੀ ਹੈ, ਅਸਥੂਲ ਦੀ ਮੌਤ ਦੁਨੀਆਂ ਵੇਖਦੀ ਹੈ। ਅਸਥੂਲ ਨੂੰ ਇੱਕ ਦਜ ਹੈ, ਇੱਕ ਦੱਬੀ ਹੈ, ਕੋਈ ਦਫਨਾਉਂਦਾ ਕਬਰਾਂ ਦੇ ਵਿੱਚ, ਕੋਈ ਅੱਗ ਵਿੱਚ ਸਾੜ ਰਿਹਾ ਹੈ। ਸੂਖਸ਼ਮ ਨੂੰ ਕੇਵਲ ਕੁਝ ਵਿਰਲੇ ਸਮਝ ਸਕਦੇ ਨੇ। ਕਾਰਨ ਤੱਕ ਪਹੁੰਚਣਾ ਹੋਰ ਵੀ ਅਗਲੀ ਗੱਲ ਹੈ। ਤੇ ਇਹ ਤਿੰਨ ਸਰੀਰਾਂ ਦੀ ਗੱਲ ਮੈਂ ਆਪ ਨਾਲ ਤਾਂ ਸਾਂਝੀ ਕਰ ਰਿਹਾ ਕਿਉਂਕਿ ਕਵੀ ਜੀ ਨੇ ਇੱਕ ਜ਼ਿਕਰ ਕਰ ਦਿੱਤਾ ਵੀ ਸਤਿਗੁਰੂ ਤਾਂ ਵਿਰਾਜੇ ਹੋਏ ਹਨ ਹੀ, ਭਗਤ ਵੀ ਵਿਰਾਜੇ ਹੋਏ ਨੇ। ਭਗਤਾਂ ਦਾ ਕਾਲ ਦਾ ਫਰਕ ਹੈ, ਸਮੇਂ ਦਾ ਫਰਕ ਹੈ। ਤੇ ਮੈਂ ਗੁਰਮੁਖੋਂ ਬੇਨਤੀ ਕਰਾਂ, ਜਿਹੜੀ ਰੱਬ ਦੀ ਗੱਲ ਹੈ ਨਾ, ਇਹ ਸਮੇਂ ਵਿੱਚ ਬੰਨੀ ਨਹੀਂ ਜਾ ਸਕਦੀ, ਇਹ ਅਕਾਲ ਹੈ। ਜੇ ਅਸੀਂ ਉਹਨੂੰ ਵੀ ਕਾਲ ਵਿੱਚ ਬੰਨ ਲਈਏ ਨਾ, ਤੇ ਸਾਡਾ ਬਹੁਤ ਵੱਡਾ ਭੁਲੇਖਾ ਹੈ, ਬਹੁਤ ਵੱਡੀ ਅਗਿਆਨਤਾ ਹੈ। ਉਹਦੀ ਮਹਾਨਤਾ ਹੀ ਇਹ ਹੈ ਵੀ ਉਹ ਅਕਾਲ ਹੈ, ਉਹ ਸਮੇਂ ਦੇ ਬੰਧਨ ਵਿੱਚ ਨਹੀਂ ਆਉਂਦਾ। ਕੌਣ ਕਹੇਗਾ ਵੀ ਅੱਜ ਤੋਂ 10 ਸਦੀਆਂ, 4 ਸਦੀਆਂ ਪਹਿਲਾਂ ਰੱਬ ਹੁੰਦਾ ਸੀ? ਕੋਈ ਕਹਿ ਸਕਦਾ ਵੀ ਅੱਜ ਤੋਂ 100 ਸਾਲ ਨੂੰ ਰੱਬ ਪ੍ਰਗਟ ਹੋਵੇਗਾ? ਨਹੀਂ, ਉਹ ਸਮੇਂ ਦੇ ਬੰਧਨ ਵਿੱਚ ਨਹੀਂ ਹੁੰਦਾ, ਉਹ ਸਮੇਂ ਤੋਂ ਮੁਕਤ ਹੈ। ਇਸ ਕਰਕੇ ਸਮੇਂ ਦੀ ਖੇਡ ਤੋਂ ਉਹ ਵੀ ਮੁਕਤ ਹੋ ਜਾਂਦੇ ਨੇ ਜਿਹੜੇ ਰੱਬ ਨਾਲ ਇੱਕਮਿੱਕ ਹੋ ਜਾਂਦੇ ਨੇ। ਤੇ ਸਰੀਰ ਦੁਨੀਆਂ ਵਿੱਚ ਸਦੀਵੀ ਨਹੀਂ ਰਿਹਾ ਕਰਦੇ, ਪਰ ਗੁਰਮੁਖ ਪਿਆਰਿਓ, ਜੋਤ ਹਮੇਸ਼ਾ ਵਰਤਦੀ ਹੈ। ਇਹ ਗੱਲ ਤੇ ਗੁਰੂ ਸਾਹਿਬ ਤੇ ਵੀ ਲਾਗੂ ਆਪਾਂ ਕਰਦੇ ਹਾਂ ਸਿਧਾਂਤਕ ਤੌਰ ਤੇ। ਆਪਾਂ ਇਹ ਥੋੜੋ ਕਹਿੰਦੇ ਹਾਂ ਵੀ ਗੁਰੂ ਸਾਹਿਬ ਨਹੀਂ ਹਨ, ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਇਸ ਲਈ ਗੁਰਮੁਖ ਪਿਆਰਿਓ, ਭਗਤ ਵਿਰਾਜ ਰਹੇ ਨੇ। ਇਸੇ ਵਿਸ਼ੇ ਨੂੰ ਕੱਲ ਅੱਗੇ ਤੋੜਾਂਗੇ, ਸਤਿਗੁਰੂ ਕਿਰਪਾ ਕਰਨ, ਸਮਰਥ ਬਖਸ਼ਿਸ਼ ਕਰਨ। ਤੇ ਜਿਵੇਂ ਕਿ ਸਕੱਤਰ ਸਾਹਿਬ ਨੇ ਦੱਸਿਆ, ਤਕਰੀਬਨ 2009 ਦੇ ਵਿੱਚ, ਜੇ ਮੈਂ ਭੁੱਲਦਾ ਨਾ ਹੋਵਾਂ, ਤੇ ਜੂਨ ਦਾ ਮਹੀਨਾ ਇਸ ਸਥਾਨ ਤੇ ਦਾਸ ਦੀ ਹਾਜ਼ਰੀ ਸੀ। ਕਹਿ ਸਕਦੇ ਹਾਂ ਵੀ 10 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ। ਤੇ ਸਤਿਗੁਰਾਂ ਦੀ ਬਖਸ਼ਿਸ਼ ਹੋਈ, ਆਪ ਸੰਗਤਾਂ ਦੇ ਦਰਸ਼ਨ ਦੀਦਾਰ ਪ੍ਰਾਪਤ ਹੋਏ ਨੇ। ਸੋ ਬੜੇ ਖੁਸ਼ੀ ਦੀ ਵੀ ਗੱਲ ਹੈ ਕਿ ਆਪ ਜੀ 40 ਮੁਕਤਿਆਂ ਦੀ ਯਾਦ ਬੜੀ ਵਿਲੱਖਣ ਢੰਗ ਨਾਲ ਮਨਾ ਰਹੇ ਹੋ। 40 ਮੁਕਤਿਆਂ ਦੀ ਯਾਦ ਵਿੱਚ 40 ਦਿਨ ਦਾ ਸਮਾਗਮ ਰੱਖ ਕੇ ਮੈਨੂੰ ਇੱਥੇ ਪਤਾ ਲੱਗਿਆ। ਤੇ ਇਹ 40 ਦਿਨ ਦਾ ਸਮਾਗਮ ਜਿਹੜਾ ਨਾਮ ਸਿਮਰਨ ਅਭਿਆਸ ਦੇ ਨਾਮ ਤੇ ਚੱਲ ਰਿਹਾ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਸ਼ਹੀਦਾਂ ਨੂੰ ਇਸ ਢੰਗ ਨਾਲ ਯਾਦ ਕਰਦੇ ਹੋ। ਤੇ ਗੁਰਮੁਖ ਪਿਆਰੇ, ਉਹ ਸਤਿਗੁਰੂ ਕਿਰਪਾ ਕਰਨ, ਬਣੇ ਹੋਏ ਸਮੇਂ ਅਨੁਸਾਰ, ਇੱਥੋਂ ਦੇ ਟਾਈਮ ਟੇਬਲ ਅਨੁਸਾਰ, ਨਿਤਨੇਮ ਅਨੁਸਾਰ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰਦੇ ਲਈਏ ਰਹੀਏ, ਲਾਹਾ ਪ੍ਰਾਪਤ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਅਸੀਸ ਬਖਸ਼ਦਿਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ।
ਭਗਤ ਬਿਰਾਜਤ ਨਿਗਟ ਗੁਰ, ਦਰਸ਼ਨ ਤੇ ਸੁਖ ਪਾਏ, ਮਨੋ ਸ਼ਾਂਤ ਚਿਤ ਸ਼ਿਵ ਥਿਰਿਓ, ਬੀਚ ਮੁਨਨ ਸਮੁਦਾਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।